ਰਾਮਜੀ ਜੀ, ਉਹ
ਜੀ
ਅਖਾਣ ਤੁਸੀਂ ਬੜਾ ਆਲਾ ਸੁਣਾਇਆ ਸੀ।
ਉਹ ਜੀ ਅਖਾਣ ਜ਼ਿੰਦਗੀ ਦੇ ਵਿੱਚ ਮਲਿਕ ਸਾਹਿਬ ਜਿੰਨੇ ਵੀ ਸਾਡੇ ਮੁਆਸ਼ਰੇ 'ਚ ਪੰਜਾਬ ਦੇ ਰਹਿਣ ਸਹਿਣ ਅਤੇ ਇਹਦੀ ਸਕਾਫਤ ਦੇ ਵਿੱਚ ਜਿੰਨੇ ਅਖਾਣ ਹੋਏ ਨਾ, ਉਹਦੇ ਮਗਰ ਇੱਕ ਸਟੋਰੀ ਅਤੇ ਇੱਕ ਸਬਕ ਹੋਇਆ। ਵੇਖੋ ਨਾ, ਜਦੋਂ ਨੂੰਹ ਕੁਆਰੀ ਸੱਸ ਗਲੀਆਂ ਉੱਤੋਂ ਵਾਰੀ,
ਵਾਹ,
ਜਦੋਂ ਨੂੰਹ ਆਈ ਬੂਹੇ ਸੱਸ ਡੁੱਬਣ ਲੱਗੀ ਖੂਹੇ,
ਵਾਹ,
ਹੈ ਜੀ। ਇਹ ਦੇਖੋ, ਇਹ ਸੱਸ ਨੂੰਹ ਦੀ ਲੜਾਈ ਅਤੇ ਉਹਦੀ ਜੱਗ ਦੇ ਵਿੱਚ ਵਸੇਬਾ ਅਤੇ ਉਹਦੇ ਹਕੂਕ ਦਾ ਝਗੜਾ ਇਹ ਚੱਲਦਾ ਰਹਿੰਦਾ। ਜੇ ਕੋਈ ਸਾਡੇ ਦਾਨੇ ਆਖ ਗਏ ਨੇ ਕਿ ਮਰਦ ਬਾਤੇ, ਫਾਰਸੀ ਚ ਨਾ ਤਾ ਮਰਦ ਦਾ ਸੁਖਨ ਗੁਫਤਾ ਬਾਸ਼ੁਦ ਹੈ, ਬੋ ਹੁਨਰ ਨੌਫਤਾ ਬਾਸ਼ੁਦ, ਇਸੇ ਤਰ੍ਹਾਂ ਸਾਡੇ ਦਾਨੇ ਕਹਿ ਗਏ ਨੇ ਕਿ ਮਰਦ ਬਾਤੇ ਤੇ ਕੁੱਤਾ ਰਾਤੇ ਤੇ ਘੋੜਾ ਸਾਤੇ।
ਵਾਹ,
ਜਿੰਨਾ ਚਿਰ ਮਰਦ ਗੱਲ ਨਾ ਕਰੇ ਉਹਦੀ ਪਛਾਣ ਨਹੀਂ ਹੁੰਦੀ ਕਿ ਕਿੰਨੇ ਮੁੱਲ
ਕਹਿੰਦਾ ਹੈ।
ਹਾਂ,
ਠੀਕ ਹੈ।
ਤੇ ਕੁੱਤਾ ਉਹ ਹੀ ਹੁੰਦਾ ਹੈ ਦਿਨੇ ਤੇ ਭਾਵੇਂ ਨਾ ਵੱਢੇ ਤੇ
ਰਾਤ ਨੂੰ
ਰਾਖੀ ਕਰੇ। ਠੀਕ
ਹੈ
ਹਾਂਜੀ, ਉਹ ਕੁੱਤਾ ਤੇ ਭੈੜਾ ਹੋਇਆ ਨਾ, ਰਾਤ ਨੂੰ ਸੌਂ ਰਹਿਣਾ, ਸਵੇਰੇ ਜਿਹੜਾ ਪ੍ਰਾਹੁਣਾ ਆਉਣਾ ਉਹਦੇ ਟਾਕੀਆਂ ਲਾਈਆਂ ਹੈਂਜੀ।
ਅੱਛਾ,
ਤੇ ਘੋੜਾ ਸਾਤੇ, ਘੋੜੇ ਦੀਆਂ ਹੁੰਦੀਆਂ ਚਾਰ ਕਿਸਮਾਂ। ਸ਼ਬ ਕੋਰ ਇੱਕ ਤੋਂ ਹੈ ਨਾ, ਸ਼ਬ ਕੋਰ ਹੁੰਦਾ ਰਾਤ ਨੂੰ ਨਰਾਤਾ ਹੋ ਜਾਣਾ, ਮੂੰਹ ਜ਼ੋਰ, ਕੰਮ ਚੋਰ ਤੇ ਕੰਮ ਖੋਰ, ਚਾਰੇ ਕਿਸਮਾਂ ਹੁੰਦੀਆਂ ਘੋੜਿਆਂ ਦੀਆਂ। ਇਹ ਘੋੜਾ ਜਿੰਨਾ ਚਿਰ ਸੱਤ ਦਿਨ ਘਰ ਨਾ ਬੰਦਾ ਰੱਖੇ, ਉਹਨਾਂ ਚਿਰ ਇਹਦੀ ਪਛਾਣ ਨਹੀਂ ਹੁੰਦੀ।
ਠੀਕ ਹੈ।
ਇੱਕ ਤਾਂ ਬਾਬੇ ਵਾਰਿਸ ਸ਼ਾਹ ਹੋਰਾਂ ਸ਼ੇਰ 'ਚ ਫਰਮਾਇਆ, ਘੋੜੇ ਖਾਣ ਖੱਟਣ ਕਰਾ ਮਾਤ ਦੱਸਣ, ਅੱਖੀਂ ਵਹਿੰਦਿਆਂ ਜਾਣ ਵਿੱਚ ਪਲਾਂ ਦੇ ਨੀ, ਧਾੜੇ ਮਾਰਦੇ ਜਾ ਦੁਪਹਿਰ ਵੇਲੇ, ਪਾਣੀ ਆ ਪੀਂਦੇ ਮੁੜ ਸਰਾਂ ਦੇ।
ਵਾਹ ਰੇ ਵਾਹ।
ਇੱਕ ਪਿੰਡ ਦਾ ਜ਼ਿਮੀਦਾਰ ਸੀ ਤੇ ਘੋੜੀ ਵੇਚਣ ਲੈ ਗਿਆ। ਘੋੜੀ ਸੀ ਬੜੀ ਲਿੱਸੀ, ਐਸੀ ਲਿੱਸੀ ਕਿ ਮੀਂਹ ਪੈਣਾ ਤੇ ਘੋੜੀ ਤੇ ਖਲੋ ਜਾਣਾ, ਟੋਇਆ ਟਿੱਬਿਆਂ ਵਾਲੀ ਘੋੜੀ। ਉਹਨੂੰ ਹੁਣ ਤਜਵੀਜ਼ ਸੋਚੇ, ਜਿਹੜਾ ਕੋਈ ਗਾਹਕ ਆਵੇ ਉਹ ਵੇਖ ਕੇ ਚਲੇ ਜਾ, ਉਹ ਐਂ ਜੀ ਕੋਈ ਡਾਕਟਰੀ ਸਿੱਖਣ ਵਾਲਾ ਕੈਲੰਡਰ ਲਾਇਆ ਹੁੰਦਾ ਨਾ ਮੁੰਡਿਆਂ ਸੇਵੀਆਂ ਦੀ ਘੋੜੀ ਕੇ। ਉਹ ਜਨਾਬ ਉਹਨੇ ਕੀਤਾ, ਉਹ ਰੁਪਈਏ ਦੋ ਰੁਪਈਏ ਦੀ ਮਾਇਆ ਪਕਾ ਕੇ ਤੇ ਘੋੜੀ ਨੂੰ ਲਾ ਦਿੱਤੀ। ਘੋੜੀ ਆਕੜ ਗਈ, ਹੁਣ ਮਾਇਆ ਜੋ ਲੱਗ ਗਈ। ਹੁਣ ਲੈਣ ਵਾਲਾ ਵੀ ਉਹੋ ਜਿਹਾ ਆਇਆ, ਉਹਨੇ ਘੋੜੀ ਤੇ ਹੱਥ ਹੁੱਥ ਫੇਰਿਆ, ਕਹਿ ਲਗਾ ਜੀ ਇਹਦਾ ਮੁੱਲ, ਕਹਿ ਲਗਾ ਜੀ 80 ਰੁਪਈਏ। ਕਹਿਣ ਲਗਾ ਯਾਰ, 80 ਦੇਣ ਨੂੰ ਤੇ ਦੇ ਦਿੰਦੇ, ਤੂੰ ਅਬਰਕ ਨਹੀਂ ਲਾਇਆ ਉੱਤੇ,
ਆ ਚਮਕੀ ਨਹੀਂ ਹੈ, ਚਮਕਦੀ ਤੇ
ਮਾਇਆ ਤੇ ਲੱਗੀ ਆ, ਅਬਰਕ ਨਹੀਂ ਲੱਗਾ, ਇਹ ਉਹ ਦੱਸ ਗਿਆ ਨਾ।
ਹਾਂਜੀ।
ਇੱਕ ਬੰਦਾ ਸੀ ਇੱਥੋਂ ਗਿਆ ਲੰਡਨ 'ਚ, ਨਾਲ ਉਹਦਾ ਲੜਕਾ, 15-20 ਸਾਲਾਂ ਦਾ ਮੁੰਡਾ, ਤੇ ਦੋਵੇਂ ਪਿਓ ਪੁੱਤ ਸਿਨੇਮਾ ਪੈ ਵੇਖਣ ਤੇ ਉਹਨੇ ਆਖਿਆ, ਮੈਂ ਪਾਈਆ ਕਿਤੇ ਪਿਸ਼ਾਬ ਕਰਨਾ। ਉਹਨੇ ਆਖਿਆ, ਪੁੱਤ ਇੱਥੇ ਸੱਜੇ ਖੱਬੇ ਬਥੇਰੇ,
ਕਿਤੇ ਚਲਾ ਜਾ ਬੜੀ ਥਾਂ।
ਉਹ ਜਿਸਲੇ ਆਇਆ ਨਾ ਪਿਸ਼ਾਬ ਕਰਕੇ ਤੇ ਦੋਹਰਾ ਹੋਇਆ, ਉਹ ਮੈਂ ਮਰ ਗਿਆ, ਮੈਨੂੰ ਸਿੱਧੀਆਂ ਕਰੋ, ਉਹ ਮੈਨੂੰ ਸਿੱਧੀਆਂ ਕਰੋ, ਤੇ ਹੋਇਆ ਜਾਵੇ ਨਾ ਬਥੇਰਾ ਜ਼ੋਰ ਲਾਵੇ। ਹੁਣ ਉਹ ਡਰ ਗਿਆ ਬੰਦਾ ਵੀ ਗਰੀਬ ਦਾ, ਵੇਖ ਜਵਾਨ ਪੁੱਤ ਖੰਮੀ ਕੀ ਬਲਾਇਆ
ਕੀ ਬਣ ਰਹੀ ਆ।
ਉਹਨੇ ਸ਼ੀਸ਼ੇ ਚੁੱਕਿਆ, ਡਾਕਟਰ ਕੋਲ ਲੈ ਗਿਆ, ਭਜਾ ਭਾਈ ਡਾਕਟਰ ਸਾਹ ਚੜਿਆ, ਡਾਕਟਰ ਨੇ ਉਹਨੂੰ ਅੰਦਰ ਲਟਾਇਆ, ਲਟੋਇਆ ਸਾਰਿਆਂ ਨੂੰ ਬਾਹਰ ਕਰਤਾ, 5 ਮਿੰਟ ਦੇ ਬਾਅਦ 2 ਮਿੰਟ ਦੇ ਬਾਅਦ ਮੁੰਡਾ ਠੀਕ ਠਾਕ ਅੰਦਰ ਆ ਗਿਆ। ਉਹ ਬੜੇ ਖੁਸ਼ ਹੋਏ, ਉਹਨੂੰ ਰੁਪਈਆ 100 ਦਿੱਤਾ ਕੱਢ ਕੇ ਡਾਕਟਰ ਨੂੰ, ਕਿ ਜੀ ਬੜੀ ਮਿਹਰਬਾਨੀ ਮਹਾਰਾਜ ਜੀ, ਇਹ ਦੱਸੋ ਇਹਨੂੰ ਬਿਮਾਰੀ ਕੀ ਸੀ। ਕਹਿਣ ਲੱਗਾ, ਬਿਮਾਰੀ ਇਹਨੂੰ ਕੋਈ ਨਹੀਂ, ਇਹਨੇ ਕੋਟ ਦੇ ਬਟਨ ਪਤਲੂਨ ਨਾਲ ਮੇਲੇ ਸਨ। ਰੋਂਦਾ ਬਿਮਾਰੀ ਹੈ।
ਅੱਛਾ ਜੀ।
ਤੇ ਉਹ ਮੈਂ ਦੱਸਾਂ ਕਿ ਜ਼ਿੰਦਗੀ ਦੇ ਵਿੱਚ ਹਾਸੇ ਮਖੌਲ ਜਿਹੜੇ ਨਾ,
ਇਹ ਬੜੇ ਜ਼ਰੂਰੀ ਨੇ
ਜੀ, ਔਰ ਜ਼ਰੂਰੀ ਤਾਂ ਬਣਦੇ ਨੇ ਤੁਹਾਡੀ ਨੀਅਤ ਨੇਕ ਹੋਵੇ।
ਅੱਜ ਨੀਅਤ ਠੀਕ ਹੈ ਜੀ, ਹਰ ਵੇਲੇ ਬੰਦਾ ਨੀਅਤ ਭੈੜੀ ਲੈ ਕੇ ਲੱਗਾ, ਫਿਰ ਤੁਹਾਨੂੰ ਹੱਸੇਗੀ, ਉਹਨੂੰ ਆਉਂਦਾ ਹੀ ਨਹੀਂ ਫਿਰ।
ਹਾਂ, ਉਹਦੇ ਵਿੱਚ ਬੰਦੇ 'ਚ ਸਾਫ਼ ਹੋਵੇ ਗੱਲ, ਜਿਹੜੀ ਉਹਦੇ ਅੰਦਰ ਹੋਵੇ ਉਹ ਬਾਹਰ ਨਿਕਲ ਆਵੇ। ਵੇਖੋ ਨਾ, ਇਹ ਤਿੰਨੇ ਝੋਕੇ ਮਾਰਦੇ ਚੀਤਾ ਬਾਜ਼ ਕਮਾਨ ਤੇ ਬੁੱਲਿਆ ਉਹਨਾਂ ਕੋਲ ਬਚ ਕੇ ਰਹੋ, ਜਿਹੜੇ ਨਿਉ ਨਿਉ ਕਰਨ ਸਲਾਮ। ਬੰਦਾ ਤੇ ਹੁੰਦਾ ਜਿਹੜਾ ਕੁੜੱਤਣ ਰੱਖੇ,
ਠੀਕ ਹੈ ਬਿਲਕੁਲ,
ਜਿਹੜਾ ਗੁੱਸਾ ਕਰੇ, ਜਿਹੜਾ ਬੰਦਾ ਗੁੱਸਾ ਨਹੀਂ ਕਰਦਾ। ਹਰ ਤੁਸੀਂ ਗੱਲ ਕੀਤੀ ਤੇ ਚਾਬੀ ਵਾਲੇ ਬਾਵੇ ਵਾਂਗੂ ਸਿਰ ਮਾਰੀ ਗਏ ਕਿ ਆਹੋ ਜੀ ਆਹੋ ਜੀ, ਇਹ ਗਲਤ ਹੈ।
ਹਾਂਜੀ।
ਇੱਕ ਪਿੰਡ 'ਚ ਗਏ, ਆਪਣਾ ਭਰਤੀ ਕਰਨ ਵਾਲੀ ਟੀਮ ਗਈ, ਸਾਰੇ ਪਿੰਡ ਦੇ ਬੰਦੇ ਖਿਲਾਰ ਲੈ, ਹਰ ਕੌਮ ਮਾੜਾ ਮੋਟਾ, ਸਾਡੇ ਹੁਣ ਕੌਮ ਦਾ ਇਹ ਸੂਰਤ ਬਣ ਗਈ ਆ ਕਿ ਜਿਹੜਾ ਕੋਈ ਕੰਮ ਕਰਦਾ ਜੀ, ਆਹ ਲੁਹਾਰ ਆ ਜੀ, ਆਹ ਮੋਚੀ ਆ, ਤੇਲੀ ਆ, ਤਰਖਾਣ ਆ, ਜੁਲਾਹ ਆ,
ਜੋ ਪੇਸ਼ਾ ਜ਼ਾਤ ਬਣਾ ਲੇ
ਤੇਰੇ ਪੁੱਤਰ,
ਗੱਲ ਨਹੀਂ,
ਗੱਲ ਕੋਈ ਨਹੀਂ ਹੁੰਦੀ। ਇਹ ਤੇ ਜਿਹੜੇ ਮਾਹੌਲ 'ਚ ਤੁਸੀਂ ਰਹੋਗੇ, ਗੁੰਗੀਆਂ ਦੇ ਵਿੱਚ ਤੁਸੀਂ ਬੱਚੇ ਨੂੰ ਛੱਡ ਦਿਓ, ਬੋਲੇਗਾ ਨਹੀਂ,
ਪਤਾ ਨਹੀਂ ਲੱਗਣਾ
ਤੇਰੇ ਪੁੱਤਰ ਜੀ। ਉਹ ਭਰਤੀ ਲਈ ਉਹਨਾਂ ਲੈਨ ਖਿਲਾਰ ਲਈ, ਉਹਨਾਂ ਕਿਹਾ ਵੀ ਅਸੀਂ ਤੋਪ ਚਲਾਵਾਂਗੇ, ਜਿਹੜਾ ਦਲੇਰ ਮੁੰਡੇ ਨੇ ਖਲੋਤੇ ਰਹਿਣਗੇ। ਉਹਨਾਂ ਜਨਾਬ ਤੋਪ ਚਲਾਈ, ਉਹਨਾਂ ਨੇ ਦੱਸਿਆ ਤੇ ਨਾ ਮੁੰਡਾ ਦਨ, ਜਿਹੜੇ ਤੋਪ ਚੱਲੀ ਸਾਰੇ ਮੁੰਡੇ ਭੱਜ ਗਏ, ਦਾਦਿਆਂ ਦਾ ਮੁੰਡਾ ਖਲੋਤਾ ਰਿਹਾ। ਮੇਜਰ ਸਾਹਿਬ ਗਏ, ਕਹਿਣਗੇ ਸ਼ਾਬਾਸ਼, ਉਹਨਾਂ ਦੇ ਪੈਰਾਂ 'ਚ ਆ ਪਿਆ, ਮਰ ਚੁੱਕਾ ਸੀ। ਉਹ ਲੜਾਈ 'ਚ ਹੈ ਬੰਦੇ ਮਰਨ ਡਿਆ ਤੇ ਇੱਕ ਬੰਦਾ ਬਚ ਰਿਹਾ, ਤੇ ਉਹ ਕਦੀ ਕਿਸੇ ਦਾ ਬਟੂਆ ਕੱਢ ਕਿਸੇ ਦੀ ਘੜੀ ਲਾ, ਉਹ ਉਹਨੂੰ ਹੋਰ ਕੰਮ ਸੁਝੇ,
ਉਹ ਆਪਣੇ ਕੰਮ ਤੇ ਲੱਗਾ ਪੈਦਾ ਪਿਆ ਕਰੇ,
ਇੱਕ ਪਠਾਨ
ਸਹਿਕ ਕਾਰੋਬਾਰ ਕਾਰੋਬਾਰ ਤੇ ਲੱਗਾ,
ਉਹਨੇ ਤਜਾਰਤ ਕਰਨ ਦਿਆ। ਉਹ ਇੱਕ ਪਠਾਨ ਅਜੇ ਸਹਿਕਦਾ ਸੀ ਤੇ ਉਹਦਾ ਜੋ ਬਟੂਆ ਕੱਢਿਆ ਨਾ, ਉਹਨੇ ਆਖਿਆ ਕਿਆ ਕਰਤਾ ਹੈ, ਉਹਨੇ ਪਿੱਛੋਂ ਮਾਰੀ ਗੋਲੀ ਉਹਦੇ ਵੱਲ ਵੇਖ ਕਹਿੰਦਾ ਤੇਰਾ ਫਿਟੇ ਮੂੰਹ ਨਾ ਆਪ ਘਰ ਗਿਆ ਤਾਂ ਮੈਨੂੰ ਜਾਣ ਦਿੱਤਾ। ਇਹ ਹੁੰਦਾ ਇੱਕ ਜਨਾਜ਼ਾ ਤੁਰਿਆ ਜਾ ਜੋ ਮਾਈ ਰੋਂਦੀ ਜਾਵੇ, ਵੇ ਪੁੱਤ ਤੂੰ ਉੱਥੇ ਚੱਲਿਆ ਜਿੱਥੇ ਨਾ ਮੰਜੀ ਨਾ ਪੀੜਾ, ਨਾ ਰੋਟੀ ਨਾ ਕੱਪੜਾ, ਨਾ ਅੰਨ ਨਾ ਪਾਣੀ, ਨਾ ਦੀਵਾ ਨਾ ਬੱਤੀ।
ਉਹਨੇ ਕੀ ਕਰੋ ਹੋਟਲ ਤੇ ਚੱਲੇ।
ਦਾਦਾ ਕੋ ਰਲਿਆ ਆਖਿਰ ਕਾ ਬੀਬੀ ਕਾਕਾ ਸਾਡੇ ਵੱਲ ਕੱਲਿਆ, ਅਗਲੀ ਕਿਉਂ ਕਹਿਣਗਾ ਹੁਣ ਗਿਆ ਸਾਰਾ ਮੇਰੇ ਘਰ ਦਾ ਦੱਸਣ ਦੇ।
ਹਾਂਜੀ
ਡਾਕਖਾਨੇ ਦੇ ਕੋਲ ਇੱਕ ਬੰਦਾ ਬੈਠਾ ਤੇ ਉਹਨੂੰ ਕਿਸੇ ਨਾਨੀ ਨੇ ਆਖਿਆ ਵੇ ਵੀਰਾ ਮੇਰਾ ਖਾਤ ਲਿਖ ਦੇ। ਕਹਿਣਗਾ ਭੈਣਾ ਕੱਲ ਦਾ ਫੋੜਾ ਨਿਕਲਿਆ ਮੇਰੇ ਸੱਜੇ ਪੈਰ ਤੇ, ਮੇਰੇ ਕੋਲ ਤੇ ਤੁਰਿਆ ਹੀ ਨੀ ਜਾਂਦਾ। ਉਹਨੇ ਆਖਿਆ ਵੀ ਵੀਰਾ ਮੈਂ ਤੇ ਤੈਨੂੰ ਕਿਹਾ ਖਾਤ ਲਿਖ ਦੇ, ਤੂੰ ਪੈਰ ਮੈਂ ਤੈਨੂੰ ਕੋਈ ਗੰਢਾ ਦੇ ਕੇ
ਗਾ। ਇਹਦੇ ਨਾਲ ਤਾਂ ਲੱਗੀ ਹੋਗਾ।
ਹਾਂ ਨਹੀਂ ਬੀਬੀ ਖਤ ਜਿੱਥੇ ਵੀ ਗਿਆ ਪੜ੍ਹਨ ਮੈਨੂੰ ਜਾਣਾ ਪੈਣਾ, ਐਸੀ
ਤਰੀਕ
ਐਸੇ ਕਰਮਾਂ ਵਾਲੇ ਨੇ। ਇੱਕ ਪਿੰਡ ਸੀ ਤੇ ਉੱਥੇ ਸੈਨਾ ਰਹਿੰਦਾ ਹੁੰਦਾ ਸੀ ਬਾਬਾ ਸੈਨਾ, ਤੇ ਉਹਨੂੰ ਚੌਧਰੀਆਂ ਕਿਤੇ ਘੋੜਾ ਇੱਕ ਦੇ ਛੱਡਿਆ ਕਿ ਲੈ ਵੀ ਲੱਲਾ ਉਹ ਹੁੰਦਾ ਹੀ ਪਿੰਡਾਂ ਦੇ ਵਿੱਚ। ਉਹਨੇ ਘੋੜਾ ਜੇ ਲੈ ਲਿਆ ਤਾਂ ਸਾਲ ਦੋ ਸਾਲ ਦੇ ਬਾਅਦ ਉਹਦਾ ਭਰਾ ਆਇਆ, ਕਹਿਣਗਾ ਸੈਮ ਬਖਸ਼ਾ ਇਹ ਕਿਹੜਾ ਵਛੇਰਾ, ਕਹਿਣਗਾ ਉਹ ਜਿਹੜਾ ਵੱਡੇ ਚੌਧਰੀ ਨੇ ਮੈਨੂੰ ਦਿੱਤਾ ਸੀ, ਕਹਿਣਗਾ ਵਾਹ ਬਾਈ ਵਾਹ। ਉਹ ਉਡੇ ਕਿਦਾ ਉਡਾ ਹੀ ਗੂਟ ਜੀ ਆਈ, ਉਹ ਕਹਿਣਗਾ ਇਸ ਤਰ੍ਹਾਂ ਕਾਰੇ ਘੋੜੇ ਚੜ੍ਹਨ ਦੇ ਕੰਮ ਨੀ ਆਉਣਾ, ਤੂੰ ਇਹਨੂੰ ਭੌਂਕਣਾ ਹੀ ਸਿਖਾ ਲੈ। ਕਿੰਨੀ ਨਿੱਕੀ ਜੀ ਗੱਲ
ਹੈ, ਖਾਣ ਨੂੰ ਦਿੱਤਾ ਕੋਈ ਨਾ, ਆਪ ਨਾ ਕੋਈ ਲੱਭਾ ਤੂੰ ਗਰੀਬ
ਨੇ ਘੋੜੇ ਨੇ ਕੀ ਹੁੰਦਾ। ਮੈਨੂੰ ਇੱਕ ਸ਼ੇਰ ਆ ਤੁਹਾਡੀਆਂ ਗੱਲਾਂ ਤੋਂ ਯਾਦ ਆਇਆ, ਇਸ਼ਕ ਆਪਣੇ ਵਿੱਚ ਵੇ ਮੈਂ ਡਾਵਾਹੀ, ਮੀਆਂ ਮੁਹੰਮਦ ਸਾਹਿਬ ਦਾ ਸ਼ੇਰ ਹੈ
ਜੀ।
ਇਸ਼ਕ ਆਪਣੇ ਵਿੱਚ ਵੇ ਮੈਂ ਡਾਵਾਹੀ ਤੇ ਸੁੱਟ ਗਿਓ ਡੂੰਘੇ ਫਿਕਰਾਂ ਤੇ ਪਾਟੀ ਲੀਰ ਪੁਰਾਣੀ ਵਾਂਗੂ ਮੈਨੂੰ ਟੰਗ ਗਿਓ ਵਿੱਚ ਕਿਕਰਾਂ। ਇਹ ਜ਼ਿੰਦਗੀ ਜਿਹੜੀ ਹੈ ਨਾ ਜੀ, ਇਹਦੀਆਂ ਇੰਨੀਆਂ ਮੁਸੀਬਤਾਂ ਨਾਲ ਲੱਗੀਆਂ ਨੇ, ਅਗਰ ਤੁਸੀਂ ਇਹਨੂੰ ਹੌਸਲੇ ਨਾਲ ਔਰ ਇਸ ਹੌਸੇ ਮਖੌਲ ਨਾਲ ਨਾ ਨਾ ਟਾਲੋ ਤੇ ਇੱਕ ਦਿਨ ਚ ਤੁਹਾਨੂੰ ਮਾਰ ਦਿੰਦੀਆਂ
ਨੇ। ਬੰਦਾ ਗਮ ਨਾਲ ਹੀ ਮਰ ਜਾਂਦਾ ਜੀ, ਫਿਕਰ ਨਾਲ ਹੀ ਮਰ ਜਾਂਦਾ।
ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਪਿੱਛੇ ਸਾਡੇ ਜੰਗੀ ਕੈਦੀ ਸਨ ਨਾ ਉਧਰ ਭਾਰਤ ਚ, ਮੀਆਂ ਵਾਲੀ ਦੇ ਇਲਾਕੇ ਤੋਂ ਇੱਕ ਮਾਈ ਰੀ ਆਏ, ਬੜੀ ਬਜ਼ੁਰਗ, ਬੜੀ ਬਾਵਕਾਰ ਔਰ ਖਾਤੂਨ, ਜਵਾਨ ਸਰੇ ਵਰਗੀ। ਉਹਦਾ ਪੁੱਤਰ ਕੋ ਹੌਲਦਾਰ ਉਧਰ ਸੀ, ਫਲਕ ਸ਼ੇਰ ਉਹਦਾ ਨਾਂ। ਉਹਨਾਂ ਆ ਕੇ ਹਮ ਸਭ ਖੈਰੀਅਤ ਤੇ ਇੱਕ ਪ੍ਰੋਗਰਾਮ ਅਸੀਂ ਕਰਦੇ ਹੁੰਦੇ ਸੀ, ਉਹਦੇ ਵਿੱਚ ਉਹਨੇ ਮਾਂ ਨੇ ਆ ਕੇ ਆਪਣੇ ਪੁੱਤਰ ਨੂੰ ਪੈਗਾਮ ਦਿੱਤਾ, ਮਲਿਕ ਸਾਹਿਬ ਲਹੂ ਨਾਲ ਲਿਖਣ ਵਾਲਾ ਪੈਗਾਮ ਹੈ। ਮਾਂ ਕੀ ਆਉਂਦੀ ਹੈ ਪੁੱਤਰ ਨੂੰ, ਮੈਂਡਾ ਬਚੜਾ ਫਲਕ ਸ਼ੇਰ, ਮੈਂ ਤੇਰੀ ਮਾਂ ਪਈ ਬੁਲੇਨੀ ਆ, ਅੱਲਾਹ ਹਯਾਤੀ ਦੇਵੀ ਜੇ ਜ਼ਿੰਦਗੀ ਹੋਈ ਤੇ ਵੱਲ ਮਾਂ ਪੁੱਤਰ ਮਿਲਸੂ, ਹੈਂ ਨਾ ਹੋਈ ਤੇ ਮੈਂਡੀ ਕਬਰ ਤੇ ਫਾਤਿਹਾ ਚ ਆਖੀ, ਤੇ ਮੈਂਡਾ ਪੁੱਤਰ ਕਹਿ ਵੇਲੇ ਇਮਤਿਹਾਨ ਪਵੀ ਤੇ ਮੈਂਡਾ ਬੱਚਾ ਸਿਰ ਦੇਵੀ ਪਰ ਕੰਢ ਨਾ ਦੇਵੀ। ਹਜ਼ੂਰ ਜੰਗ ਨੂੰ ਚੱਲੇ ਤੇ ਸਾਹਿਬਾ ਨੇ ਸਵਾਲ ਕੀਤਾ ਕਿ ਆਕਾ ਤੁਸਾਂ ਕਮਰ ਮਗਰ ਜ਼ਰਾ ਨਹੀਂ ਪਹਿਨੀ, ਤੇ ਹਜ਼ਰਤ ਅਲੀ ਅਲੈਹਿ ਸਲਾਮ ਹੱਸ ਪਏ, ਫਰਮਾਉਣ ਲੱਗੇ ਮੈਂ ਕੋ ਮੈਦਾਨ ਚੋਂ ਭੱਜਣਾ, ਮੇਰੀ ਕੰਢ ਕਿਸੇ ਵੇਖਿਆ ਨਹੀਂ।
ਉਹ ਲੋਕ ਕਦੋਂ ਪੈਦਾ ਹੋਣ ਨੇ ਫਿਰ
ਜਿਹੜੇ ਪਾਣੀ ਵਗਣੋਂ ਖਲੋ ਜਾਂਦੇ ਨੇ, ਉਹਨਾਂ ਨੂੰ ਨਾ ਕੋ ਪੀਂਦਾ ਨਾ ਵੁਜ਼ੂ ਕਰਦਾ,
ਸਹੀ ਗੱਲ।
ਜਿਹੜੇ ਪੱਤੇ ਟਾਹਣੀ ਤੇ ਹਿੱਲਣੋਂ ਹਟ ਜਾਂਦੇ ਨੇ ਉਹ ਥੱਲੇ ਆ ਪੈਂਦੇ ਨੇ। ਜ਼ਿੰਦਗੀ ਆ ਚੱਲਦੇ ਰਹਿਣ ਦਾ ਨਾਂ ਹੈ, ਕਿ ਇਹ ਜ਼ਿੰਦਗੀ ਜਿਹੜੀ ਹੈ ਨਾ ਆਦਮੀ ਦੀ, ਇਹਨੂੰ ਚਾਹੀਦਾ ਹਰਕਤ ਦੇ ਵਿੱਚ ਤੇ ਬਰਕਤ ਹੈ ਨਾ ਜੀ, ਤੇ ਜੇ ਤੁਹਾਡੇ ਚ ਹਰਕਤ ਮੁੱਕ ਗਈ
ਤੇ
ਤੁਸੀਂ ਆਪੂ ਮੁੱਕ ਗਏ।
ਬਿਲਕੁਲ ਸਹੀ ਗੱਲ
ਹੈ ਜੀ।
ਅੱਜ ਦੁਨੀਆ ਨੇ ਇੰਨੀ ਤਰੱਕੀ ਕੀਤੀ ਹੈ ਜੀ,
ਜੀ ਜੀ
ਹਰਕਤ ਨਾਲ ਹੀ ਕੀਤੀ ਹੈ। ਅੱਜ ਜਨਾਬ ਉਹਨਾਂ ਨੇ ਦੁਨੀਆ ਨਜ਼ਦੀਕ ਕਰ ਦਿੱਤੀ ਹੈ, ਨਹੀਂ ਜਿਹੜੇ ਬੰਦੇ ਤਸੱਵਰ ਕਰਦੇ ਹੁੰਦੇ ਸਨ ਕਿ ਯਾਰ ਕਦੀ ਐਸਾ ਹੋ ਸਕਦਾ
ਜੀ,
ਅੱਜ ਉਹ ਹਕੀਕਤ ਸਾਡੇ ਸਾਹਮਣੇ ਆ ਗਈ।
ਜੋ ਤੇ ਬਿਲਕੁਲ ਸਾਡੇ ਸਾਹਮਣੇ ਆ ਗਈ ਆ, ਔਰ ਉਸ ਹਕੀਕਤ ਤੋਂ ਤੁਸੀਂ ਭੱਜ ਨਹੀਂ ਸਕਦੇ।
ਸਹੀ ਗੱਲ।
ਕੈਨੇਡਾ ਦੀ ਗੱਲ ਇੱਕ ਮੈਨੇ ਦੋਸਤ ਨੇ ਲਿਖ ਕੇ ਭੇਜੀ ਉੱਥੋਂ ਕੈਨੇਡਾ ਤੋਂ, ਕਿ ਉੱਥੇ ਦੋ ਜਵਾਨ ਸਨ, ਇੱਕ ਆਪਣਾ ਸਿੱਖ ਸੀ ਤੇ ਇੱਕ ਮੁਸਲਮਾਨ, ਤੇ ਦੋਵੇਂ ਚੰਗੇ ਭਲਵਾਨ ਸੀ ਤੇ ਗੱਭਰੂ ਸੀ, ਤੇ ਦੋਵੇਂ ਰੋਜ਼ ਜਿੱਦ ਲੱਗੀ ਲੈ ਪਏ ਮੈਂ ਤੇ ਇਹਨੂੰ ਬਹੁਤਾ ਤਿੱਖਾ ਭਾਜਣਾ, ਉਹ ਆਖੇ ਮੈਂ ਭਾਜ। ਖੈਰ ਉੱਥੇ ਸ਼ਾਮ ਕੁ ਵੇਲੇ ਇਹਨਾਂ ਦੋਵਾਂ ਦੀ ਸ਼ਰਤ ਮੁਕਰਰਾ ਹੋ ਗਈ, ਉਹਨਾਂ ਆਖਿਆ ਲਿਆ ਵੀ ਗੱਲ ਇਹ ਆ ਕਿ ਉਹ ਸਾਹਮਣੇ ਜਿਹੜੀ ਲਾਲ ਬੱਤੀ ਬਲਦੀ ਹੈ ਨਾ, ਜਿਹੜਾ ਬੰਦਾ ਉਹਨੂੰ ਪਹਿਲਾਂ ਹੱਥ ਲਾ ਕੇ ਆਵੇ ਉਹ ਅੱਜ। ਉਹ ਜਿਉਂ ਭੱਜੇ ਪੰਜਾਂ ਦਸਾਂ ਮਿੰਟਾਂ ਬਾਅਦ ਉਹ ਮੁਸਲਮਾਨ ਗੱਭਰੂ ਤੇ ਆ ਗਿਆ, ਤੇ ਉਹ ਆਪਣਾ ਸਰਦਾਰ ਦਾ ਪਤਾ ਹੀ ਨਾ ਲੱਗੇ। ਉਹ ਕੋਈ ਚੌਂ ਪੰਜੀ ਘੰਟੀ ਵਾਪਸ ਆਇਆ, ਸਾਹ ਚੜਿਆ, ਬੁਰੇ ਹਾਲ, ਖਸਤਾ ਖੁਆਰ ਹੋਇਆ। ਉਹਨੇ ਆਖਿਆ ਕੀ ਗੱਲ ਆ, ਉਹ ਪਤਾ ਕੀ ਆ ਆਖਰਗਾ ਤੁਹਾਡਾ ਬੇੜਾ ਗਰਕ ਹੋਵੇ ਉਹ ਤੇ ਟਰੱਕ ਸੀ ਜਿਹਦੀ ਤੁਸੀਂ ਬੱਤੀ ਵਿਖਾਈ ਉਹ ਤੇ ਇਹ ਅਖੇ ਉਹ ਤੇ ਇੰਟਰਵਿਊ ਜਾ ਖਲੋਤਾ ਤੇ ਮੈਂ ਉੱਥੇ ਹੱਥ ਲਾ ਕੇ ਆਇਆ ਇਹ ਜ਼ਰਾ ਕਿਵੇਂ ਗੱਲ ਹੈ ਨਿੱਕੀ ਜੀ ਲੇਕਿਨ ਇੱਕ ਬੰਦੇ ਨੇ ਇਸ਼ਤਿਹਾਰ ਦਿੱਤਾ ਅਖਬਾਰ 'ਚ ਕਿ ਮੈਨੂੰ ਇੱਕ ਨੌਕਰ ਚਾਹੀਦਾ ਹੈ ਜੀ ਰੋਟੀ ਮੈਂ ਤਨਖਾਹ ਕੋਈ ਨਹੀਂ ਦਿਆਂਗਾ ਅਤੇ ਰੋਟੀ ਕੱਪੜਾ ਦਿਆਂਗਾ ਉਹਨਾਂ ਕਿਹਾ ਜੀ ਬਹੁਤ ਸ਼ਾਇ ਉਹ ਇੰਟਰਵਿਊ ਲਈ ਆ ਗਿਆ ਬੰਦੇ ਇੱਕ ਬੰਦਾ ਉਹਨੂੰ ਪਸੰਦ ਆ ਗਿਆ ਉਹਨੇ ਆਖਿਆ ਜੀ ਮਹਾਰਾਜ ਜੀ ਮੇਰਾ ਕੰਮ ਕੀ ਆ ਉਹਨੇ ਆਖਿਆ ਜੀ ਗੱਲ ਇਹ ਆ ਕਿ ਲੋਢੇ ਵੇਲੇ ਗੁਰੂ ਦਾ ਲੰਗਰ ਜਾਰੀ ਹੁੰਦਾ
ਠੀਕ
ਲੰਗਰ ਵੰਡਿਆ ਜਾਂਦਾ ਗੁਰਪੁਰਬੇ ਦੀ ਰੋਟੀ ਹਾਂ ਉੱਥੇ ਚੱਲਿਆ ਜਾਣਾ ਹੈ ਲੰਗਰ ਤੇ ਆਪਣੀ ਰੋਟੀ ਖਾ ਆਉਣੀ ਹੈ ਤੇ ਮੇਰੀ ਲੈ ਆਉਣੀ ਲੱਗਿਆ ਕੰਮ ਦੱਸਿਆ ਇਸ ਤਰ੍ਹਾਂ ਇੱਕ ਬੰਦਾ ਗੱਡੀ ਦੀ ਲਾਈਨ 'ਚ ਬੈਠਾ ਕੋਲ ਉਹਨੇ ਵਾਹਵਾ ਥੱਬਾ ਕੇ ਰੋਟੀਆਂ ਪਕਾ ਕੇ ਕੰਦੂਰੀ 'ਚ ਬੰਨ ਕੇ ਤੇ ਬੈਠਾ ਉਹਨੇ ਆਖਿਆ ਕੋਲੋਂ ਦੀ ਕੋਈ ਬੰਦਾ ਲੰਘਿਆ ਉਹਨੇ ਆਖਿਆ ਤੂੰ ਮੰਦਿਆ ਇੱਥੇ ਕਿੱਥੇ ਬੈਠਾ ਉਹਨੇ ਆਖਿਆ ਮੈਂ ਅੱਜ ਖੁਦਕੁਸ਼ੀ ਕਰਨਾ ਹੈ ਉਹਨੇ ਆਖਿਆ ਤੇਰਾ ਬੇੜਾ ਗਰਕ ਖੁਦਕੁਸ਼ੀ ਤੇ ਨਾਲ ਆ ਰੋਟੀਆਂ ਬੱਧੀਆਂ ਕਹਿਣ ਕਹਾ ਮੈਂ ਇਸ ਕਰਕੇ ਗੱਡੀਆਂ ਲੇਟ ਆਉਂਦੀਆਂ ਜੇ ਲੇਟ ਆਈ ਤੇ ਰੋਟੀਆਂ ਤੇ ਨਾ ਰਹਿ ਜਾਵਾਂ ਕਿੱਡੀ ਉਹਦੀ ਸੋਚ ਆ ਰੋਟੀ ਖਾ ਕੇ ਮਰੀਏ ਸਿੱਧੀ ਸਾਡੀ ਜੀ ਗੱਲ ਹੈ ਮੈਂ ਇੱਧਰ ਆਜ਼ਾਦ ਕਸ਼ਮੀਰ ਦਾ ਇਲਾਕਾ ਜਿਹੜਾ ਇੱਧਰ ਦੇ ਲੋਕ ਸਾਡੇ ਬੜੇ ਸਿੱਧੇ ਨੇ ਉਹ ਇੱਕ ਰਾਜੇ ਨੂੰ ਕਿਸੇ ਦੂਸਰੇ ਰਾਜੇ ਦੱਸਿਆ ਕਿ ਰਾਜਾ ਜੀ ਤੁਸੀਂ ਸੁਣਿਆ ਖਾਨ ਜ਼ਮਾਨ ਹੋਰਾਂ ਨੇ ਸ਼ਿਕਾਰ ਨਾਲ ਕੁੱਤਾ ਕਿੱਦਾਂ 10,000 ਨਾਲ ਸ਼ਿਕਾਰੀ ਕੁੱਤਾ ਹੁੰਦਾ ਪਤਲਾ ਜਿਹਾ ਮਾੜਾ ਜਿਹਾ ਖੂਬਸੂਰਤ ਜਿਹਾ ਬੜਾ ਹੁੰਦਾ ਹੈ ਅਤੇ ਉਹਦੇ ਇਸ ਤਰ੍ਹਾਂ ਦੇ ਉਹਦੇ ਚੱਜ ਚਾਲਾ ਜਿਹਾ ਹੁੰਦਾ ਉਹ ਸਿਆਣੇ ਬੰਦੇ ਪੁਰਾਣੇ ਅਤੇ ਉਹ ਕਹਿਣਗਾ ਆਖੇ ਉਹ ਜੀ ਕਹਿ ਜ਼ਰੂਰਤ ਆਈ 10,000 ਨੇ ਇਤਨਾ ਲੇਖਾ ਖਰਚ ਨੇ ਇਹਨੇ ਦਾਂਦ ਲੈਂਦੇ ਤਾਂ ਚੰਗੀ ਗੱਲ ਸੀ
ਢੱਗੇ ਲੈਂਦੇ ਬਾਈ ਜੀ ਕਰਦੇ
ਹਾਂ ਜਾਂ ਇਹ ਮੇਰਾ ਕੁੱਤਾ ਇਹਨਾਂ ਡੱਬੂ ਇਹਨੂੰ ਵਾਸ ਤੁਸੀਂ 10 ਦਿਹਾੜੇ ਟੁੱਕਰ ਨਾ ਪਾਓ ਇਹ ਸ਼ਿਕਾਰੀ ਹੋ ਗਿਆ ਸੀ ਹੈ ਉਹਦੀ ਸੋਚ ਵੇਖੋ ਕਿੱਥੇ ਗਈ ਹੈ ਸ਼ਕਰਗੜ੍ਹ ਦੀ ਗੱਲ ਆ
ਜੀ
ਇੱਕ ਚੌਧਰੀ ਗਿਆ ਪਿੰਡ ਦਾ ਅਤੇ ਉਹ ਮਾਸਟਰਾਂ ਆਖੇ ਜੀ ਤੁਹਾਡੇ ਮੁੰਡੇ ਨੇ ਕੱਲ੍ਹ ਸਕੂਲ ਨਾਲ ਘੜਾ ਤੋੜ ਦਿੱਤਾ
ਅੱਛਾ
ਵੇਖੋ ਕਿੱਡਾ ਸਾਦਾ ਜਿਹਾ ਬੰਦਾ ਕਹਿਣ ਲਗਾ ਜੀ ਤੁਸੀਂ ਇੰਨਾ ਕਿ ਜੁੱਤੀਆਂ ਮਾਰਨੀਆਂ ਇਹ ਤੁਹਾਡਾ ਬਣੋਈ ਲੱਗਦਾ ਫਸ ਗਈ ਜਾਨ ਸ਼ਿਕੰਜੇ ਅੰਦਰ ਤੇ ਜਿਉਂ ਵੇਲਣ ਨੂੰ ਗੰਨਾ ਤੇ ਰੋ ਨੂੰ ਕਹੋ ਹੁਣ ਰੋ ਮੁਹੰਮਦ ਹੁਣ ਜੇ ਰਵੇ ਤੇ ਮੰਨਾ
ਕਿਆ ਬਾਤ
ਹੈ ਜੀ
ਇਹ ਇਹ ਸਭ ਦੀਆਂ ਤਸਵੀਆਂ ਤਾਂ ਨਿਜ਼ਾਮਦੀਨ ਜੀ ਇੰਨੀਆਂ ਨੇ ਕਿ ਕਮਾਲ ਹੈ
ਜੀ ਹਾਂ ਉਹਨਾਂ ਦੀ ਤੇ ਜੀ ਇੱਕ ਇੱਕ ਮਿਸਾਲ ਜਿਹੜੀ ਹੈ ਨਾ ਖੂਬਸੂਰਤ ਹੈ ਜਿਹਦੀ ਇੰਤਹਾ ਕੋਈ ਨਹੀਂ ਤਾਂ ਇੱਕ ਬਜ਼ੁਰਗ ਨੇ ਉਹਨਾਂ ਇੱਕ ਆਪਣੇ ਸ਼ੇਰ 'ਚ ਫਰਮਾਇਆ ਕਿ ਕਰਕੇ ਜ਼ੁਲਮ ਅਰੂਜ ਤੇ ਆਉਣ ਵਾਲੇ ਕਰਕੇ ਜ਼ੁਲਮ ਅਰੂਜ ਤੇ ਆਉਣ ਵਾਲੇ ਇਸ ਗੱਲ ਦਾ ਜ਼ਰਾ ਖਿਆਲ ਰੱਖੀ ਜਾ ਕੇ ਉਤਲੀ ਹਵਾ ਵਿੱਚ ਪਾਟ ਜਾਂਦੇ ਜਿਹਨਾਂ ਗੁੱਡਿਆਂ ਨੂੰ ਖੁੱਲੀ ਡੋਰ ਲੱਭੇ ਇੱਕ ਉਹ ਲਤੀਫਾ ਮੈਨੂੰ ਯਾਦ ਆਇਆ ਕਿ ਮੈਦਾਨ ਏ ਜੰਗ ਸੀ ਬਰਮਾ ਦੀ ਲੜਾਈ ਦੀ ਗੱਲ ਏ ਤੇ ਖੈਮੇ ਮੈਦਾਨ ਏ ਜੰਗ ਚ ਲੱਗੇ ਕਰਫਿਊ ਕਿਤੇ ਰੋਸ਼ਨੀ ਦਾ ਸਵਾਲ ਨੀ ਪੈਦਾ ਹੁੰਦਾ ਕਰਨਲ ਸਾਹਿਬ ਨੇ ਜੇਲੇ ਵੇਖਿਆ ਤੇ ਇੱਕ ਖੈਮੇ ਦੇ ਵਿੱਚੋਂ ਬਰੀਕ ਜੀ ਰੋਸ਼ਨੀ ਦੀ ਇੱਕ ਸ਼ੋਆ ਪਈ ਕਿਰਨ ਨਜ਼ਰ ਆਵੇ ਆ ਫੌਰਨ ਉੱਥੇ ਗਏ ਕਿ ਮੈਦਾਨ ਏ ਜੰਗ ਔਰ ਰੋਸ਼ਨੀ ਏ ਦੋ ਚੀਜ਼ਾਂ ਮੁਤਜ਼ਾਦ ਕਿਵੇਂ ਹੋ ਸਕਦੀ ਜਾਂ ਵੇਖਿਆ ਤੇ ਵੇਖਿਆ ਇੱਕ ਆਦਮੀ ਕੋਲ ਇਸ ਤਰ੍ਹਾਂ ਕਾਗਜ਼ ਫੜਿਆ ਤੇ ਦੂਜੇ ਨੇ ਉਹਦੇ ਕੰਨਾਂ 'ਚ ਉਂਗਲਾਂ ਦਿੱਤੀਆਂ ਨੇ ਤੇ ਉਹ ਪੜ੍ਹਨ ਦਿਆ ਉਹਨੇ ਪੁੱਛਿਆ ਵੀ ਇਹ ਕਿਆ ਹੋ ਰਿਹਾ ਹੈ ਉਹ ਕਹਿਣ ਲੱਗਾ ਜਨਾਬ ਗੱਲ ਇਹ ਆ ਵੀ ਇਹ ਖਾਤ ਆਇਆ ਸੀ ਮੇਰੀ ਬੁੱਢੀ ਦਾ
ਅੱਛਾ
ਤੇ ਮੈਂ ਆ ਅਨਪੜ੍ਹ ਅੱਛਾ ਇਹਦੇ ਕੰਨਾਂ 'ਚ ਮੈਂ ਉਂਗਲਾਂ ਦਿੱਤੀਆਂ ਵੀ ਕਿਤੇ ਸੁਣ ਨਾ ਲਵੇ
ਤੇ ਪੜ੍ਹਨ ਹੋ ਗਿਆ
ਤੇ ਪੜ੍ਹਨ ਤੇ ਉਹ ਦਿਆ ਨਾ ਉਹਦੀ ਆਪਣੀ ਸੋਚ ਆ ਉਹਦੀ ਆਪਣੀ ਸੋਚ ਆ ਇਸ ਤਰ੍ਹਾਂ ਇੱਕ ਚੋਰੀ ਕਰਨ ਗਿਆ ਬੰਦਾ ਚੋਰਾਂ ਦੇ ਨਾਲ ਉਹਨੇ ਕਿਸੇ ਕੋਈ ਸਮਾਨ ਚੁੱਕਿਆ ਕਿਸੇ ਕੁਝ ਕੁਰਿਆ ਅਤੇ ਉਹ ਵਿਚਾਰਾ ਗਰੀਬ ਆਦਮੀ ਉਹਨੇ ਖੇਸ ਵਿਛਾ ਕੇ ਅਤੇ ਕਣਕ ਪਾਉਣ ਲੱਗ ਪਿਆ ਸਿਆਲ ਦਾ ਮਾਰਿਆ ਕਣਕ ਦਾ ਉਹਨੇ 5-4 ਮਣ ਕਣਕ ਪਾ ਲਈ ਉਹਨੇ ਆਖਿਆ ਭਾਜੋ ਚੱਲ ਚੱਲੀਏ ਹੁਣ ਮਾਲ ਆ ਲੁੱਟ ਲਿਆ ਉਹ ਕਹਿਣਗਾ ਯਾਰ ਮੇਰਾ ਤਾਂ ਸਮਾਨ ਭਾਰਾ ਤੁਸੀਂ ਚੱਲੋ ਹੁਣ ਮੈਂ ਹੌਲੀ ਹੌਲੀ ਆ ਉਹਨੇ ਘਰ ਵਾਲਿਆਂ ਨੂੰ ਜਗਾਇਆ ਕਹਿਣਗਾ ਉੱਠਿਓ ਬਈ ਮੇਰੇ ਨਾਲ ਜਰਾ ਹੱਥ ਪਵਾਇਓ ਉਹਨੇ ਆਖਿਆ ਤੇਰਾ ਬੇੜਾ ਗਰਕ ਹੋਵੇ ਉਹ ਤੂੰ ਕੌਣ ਏ ਤੂੰ ਤੇ ਚੋਰ ਏ ਨਹੀਂ ਜਨਾਬ ਚੋਰ ਤੇ ਨਹੀਂ ਤੁਸੀਂ ਮੇਰਾ ਇਮਾਨ ਨਾਲ ਖੇਸ ਕਢਾ ਦਿਓ ਮੈਂ ਕਦੀ ਤੁਹਾਡੇ ਘਰ ਆ ਗਿਆ ਤੇ ਜੋ ਮੈਨੂੰ ਮਰਜ਼ੀ ਆਖਦੇ ਨੇ ਇਹ ਮੈਨੂੰ ਸ਼ੇਰ ਯਾਦ ਆਇਆ ਬਾਬਾ ਬੁੱਲੇ ਸ਼ਾਹ ਸਾਹਿਬ ਨੇ ਫਰਮਾਇਆ ਕਿ ਹੁੱਕਾ ਤੇਰਾ ਗੰਗਾ ਜਮਨਾ ਉੱਤੇ ਚਿਲਮ ਜਵਾਲਾ
ਵਾਹ
ਥੱਲੇ ਹੁੱਕੇ ਦੇ ਪਾਣੀ ਹੁੰਦਾ ਤੇ ਉੱਤੇ ਚਿਲਮ ਚ ਅੱਗ ਬਲਦੀ ਆ ਨਕਸ਼ਾ ਵੇਖੋ ਕਿਹਦਾ
ਇਨਸਾਨ ਦੀ ਤਸਵੀਰ ਕੈਸੀ ਦਿੱਤੀ
ਕੈਸੀ ਉਹਨੇ ਉਸ ਚੀਜ਼ ਦੀ ਤਸਵੀਰ ਦਿੱਤੀ ਆ ਕਿ ਹੁੱਕਾ ਤੇਰਾ ਗੰਗਾ ਜਮਨਾ ਉੱਤੇ ਚਿਲਮ ਜਵਾਲਾ ਤੇ ਨੇਚਾ ਤੇਰਾ ਹਰਕਾ ਜੀ
ਨੇਚਾ ਤੇਰਾ ਹਰਕਾ ਜੀ
ਨਿਸ਼ਚਾ ਤੇਰੀ ਜਿਹੜੀ ਤੇਰਾ ਜ਼ੇਨ ਹੈ ਜਾਂ ਤੇਰਾ ਨਸਬੁਲ ਐਨ ਆ ਉਹ ਇਹ ਆ ਕਿ ਹਰ ਕਾ ਜੀ ਕਿਸੇ ਦਾ ਜੀ ਨਾਰਾਜ਼ ਨਾ ਕਰ ਹੈ ਜੀ ਤੇ ਉਹਦਾ ਨਿਸ਼ਚਾ ਤੇਰਾ ਹਰ ਕਾ ਜੀ ਕੀ ਕਰਨਾ ਹੈ ਗੰਗਾ ਜਾ ਕੇ ਬੁੱਲਿਆ ਘਰ ਬਹਿ ਕੇ ਹੁੱਕਾ ਪੀ ਜਿੰਨਾ ਰੱਬ ਲੱਭਣਾ ਹੈ ਨਾ ਜੀ ਉਹ ਧੰਨਾ ਸਾਰੀ ਉਮਰ ਪੱਥਰ ਪੂਜਦਾ ਰਿਹਾ ਉਹਨੂੰ ਉੱਥੋਂ ਰੱਬ ਲੱਭ ਗਿਆ ਤੇ ਜਿਨ੍ਹਾਂ ਆਦਮੀਆਂ ਨੇ ਰੱਬ ਲੱਭਣਾ ਨਾ ਜੀ ਉਹਨੂੰ ਜੇ ਵਾਰਸ਼ਾਂ ਨੇ ਤਾਂ ਲਿਖਿਆ ਜਿਹੜੀਆਂ ਲੈਣ ਉਡਾਰੀਆਂ ਨਾਲ ਬਾਜ਼ਾਂ ਨੀ ਉਹ ਬੁਲਬੁਲਾਂ ਥੱਕ ਮਰਿੰਦੀਆਂ ਉਹਨਾਂ ਹਰਨੀਆਂ ਦੀ ਉਮਰ ਹੋ ਚੁੱਕੀ ਪਾਣੀ ਸ਼ੇਰ ਦੀ ਜੂਹ ਜੋ ਪੀਂਦੀਆਂ ਨੇ ਜਿਹੜੀਆਂ ਹਰਨੀਆਂ ਸ਼ੇਰਾਂ ਦੀ ਜੂਹ ਚ ਪਾਣੀ ਪੀਣ ਜਾਣ
ਉਹਨਾਂ ਕਦੋਂ ਬਚਣਾ ਜੀ ਸ਼ੇਰ ਜੋ ਆ ਸ਼ੇਰ ਜੋ ਜਾਂਦਾ ਠੀਕ
ਤੇ ਇੱਕ ਦਿਨ ਗੜੇ ਬਰਸਾਉਣ ਗੀਆਂ ਉਹ ਘਟਾਂ ਨੀ ਆਠਾਂ ਜੋੜ ਜੋ ਨਿਤ ਗਰ ਜਿੰਦੀਆਂ ਨੇ ਇਹ ਜ਼ਿੰਦਗੀ ਦੇ ਸਬਕ ਨੇ ਜਿਹੜੇ ਜਿਹੜੇ ਰਾਹ ਤੁਸੀਂ ਤੁਰਦੇ ਜਾਓਗੇ ਨਾ ਦੇਖੋ ਨਾ ਨਜ਼ਰ ਇਨਸਾਨ ਦੀ ਨਜ਼ਰ ਹੈ ਨਜ਼ਰ ਉੱਚੀ ਹੋਈ ਤੋ ਦੁਆ ਬਣ ਗਈ ਜਬ ਨਜ਼ਰ ਨੀਚੀ ਹੋਈ ਤੋ ਹਯਾ ਬਣ ਗਈ ਅਰੇ ਨਜ਼ਰ ਤਿਰਛੀ ਹੋਈ ਤੋ ਅਦਾ ਬਣ ਗਈ ਜਬ ਨਜ਼ਰ ਫੇਰ ਲਈ ਤੋ ਕਜ਼ਾ ਬਣ ਗਈ ਨਜ਼ਰ ਦਾ ਇਸਤੇਮਾਲ ਹੈ ਨਾ ਤੁਹਾਡਾ
ਅੰਦਾਜ਼ੇ ਬਿਆਨ ਹੈ ਜੀ
ਅੰਦਾਜ਼ੇ
ਜੀ
ਉਹ ਮਸਲਨ ਆਮ ਮੁਆਸ਼ਰੇ ਦੇ ਵਿੱਚ ਤੁਸੀਂ ਵੇਖਿਆ ਨਾ ਇਹ ਪਹਿਲਿਆਂ ਦਿਨਾਂ 'ਚ ਬਾਊ ਨੂੰ ਤਨਖਾਹ ਮਿਲੀ ਹੋਣੀ ਨਾ ਪਹਿਲੇ 10 ਦਿਨ ਤੇ ਸਾਈਕਲ ਤੇ ਜਾਣਾ ਕੱਪੜੇ ਵੀ ਨਵੇਂ ਸਿਗਰਟ ਸੁਗਰਟ ਵੀ ਜੇਬ 'ਚ ਹੋਣੇ ਕੋਲੋਂ ਹੀ ਲੈ ਆਇਆ ਮੁਲ ਤੇ ਗਾਉਂਦਿਆਂ ਜਾਣਾ ਇਹ ਲਾਲ ਦੁਪੱਟਾ ਮਲ ਮਲ ਕਾ ਹਵਾ ਮੇ ਉੜਤਾ ਜਾਏ
ਹੈ
ਜਿਸਲੇ 20-25 ਤਰੀਕ ਹੋ ਜਾਣੀ
ਤਨਖਾਹ
ਜਾਣੀ ਨਾ ਮੁੱਕ
ਉਧਾਰ ਸ਼ੁਰੂ ਹੋ ਜਾਣਾ
ਤੇ ਸਵੇਰੇ ਦੁੱਧ ਲੈਣ ਜਾਣਾ ਉਹ ਵੀ ਉਹਨਾਂ ਪਾਣੀ ਵਾਲਾ ਦੇ ਦੇਣਾ ਸਿਗਰਟ ਵੀ ਉਹਨਾਂ ਅੱਧੀ ਡੱਬੀ ਦੇਣੀ ਪੂਰੀ ਨਾ ਦੇਣੀ ਤੇ ਮੁੜ ਕੇ ਸਾਈਕਲ ਤੇ ਹੋਣਾ ਕਦੀ ਕਦੀ ਪਹੁੰਚਾ ਵੀ ਪਾੜ ਜਾਣਾ ਚੇਨ ਚ ਆ ਕੇ ਤੇ ਗਾਉਂਦਿਆਂ ਜਾਣਾ ਆਂਦੀਆਂ ਗਮ ਕੀ ਯੂ ਚੱਲੀ ਬਾਗ ਉਜੜ ਕੇ ਰਹਿ ਗਿਆ ਜਿਹੜੇ 28-29 ਹੋ ਜਾਣੀ ਸਿਗਰਟ ਵਾਲੇ ਨੇ ਆਖਿਆ ਚਲਾ ਪਜਾ ਅਗਲੇ ਪੈਸੇ ਦਿਓ ਦੁੱਧ ਵੀ ਨਾ ਮਿਲਣਾ ਕੁਛ ਸਾਈਕਲ ਵੀ ਮਾੜੀ ਮੋਟੀ ਹਵਾ ਵੀ ਥੋੜੀ ਹੋਣੀ ਹੈ ਜੀ ਹਾਲੋਂ ਬਿਹਾਲ ਆਪਣਾ ਕਫਾਂ ਨਾਲ ਨੱਕ ਪੂੰਝਦਿਆਂ ਜਾਣਾ
ਘਰ ਬੱਚਿਆਂ ਨੂੰ ਤੰਗ ਕਰਨਾ
ਆਹ ਤੇ ਜਾਣਾ ਦਫ਼ਤਰ ਤੇ ਗਾਉਂਦਿਆਂ ਜਾਣਾ ਮੇਰੇ ਮੌਲਾ ਬੁਲਾ ਲਓ ਬਦੀਨੇ ਇਹ ਇਹ ਜਿਵੇਂ ਜਿਵੇਂ ਹਾਲ ਪੈਂਦਾ ਜਾਏਗਾ
ਨਾ
ਉਵੇਂ ਉਵੇਂ ਉਹਦੇ ਮੁਤਾਬਕ ਹੁੰਦਾ ਰਹੇਗਾ ਇੱਕ ਵਾਰੀ ਕੋਈ ਮਕਾਨ ਬਣਦਾ ਸੀ ਪਿਆ ਨਵਾਂ ਤੇ ਉਹਨੂੰ ਜਿਹੜੇ ਪੁੱਟਣ ਪੈ ਤੇ ਉਹਦੀ ਨੀਂਹ ਚੋਂ ਇੱਕ ਖੋਪਰੀ ਨਿਕਲੀ ਉਹਨਾਂ ਉਹ ਮਕਾਨ ਵੀ ਬੜਾ ਪੁਰਾਣਾ ਸੀ ਤੇ ਪਤਾ ਨਹੀਂ ਕਿਹੜਿਆਂ ਵਕਤਾਂ ਨੇ ਨਿੱਕੀ ਇੱਟਾਂ ਦਾ ਬਣਿਆ ਉਹਨਾਂ ਸੋਚਿਆ ਵੀ ਮੁਮਕਿਨ ਹੈ ਬਈ ਕਦੋਂ ਦਾ ਹੋਵੇ ਉਹ ਤੂੰ ਮੈਂ ਸਲਾਹ ਦਿੱਤੀ ਕਿ ਵੀ ਇਹ ਸਾਰੇ ਕਦੀਮਾ ਵਾਲਿਆਂ ਨੂੰ ਇਹ ਖੋਪਰੀ ਦਿਓ
ਅੰਦਾਜ਼ਾ ਕਰਨਗੇ ਵੀ ਕਦੋਂ ਦੀ
ਹਾਂ ਉਹਨਾਂ ਦਾ ਹੀ ਇਹ ਕੰਮ ਆ ਉਹ ਖੈਰ ਉਹਨਾਂ ਨੂੰ ਦਿੱਤੀ ਤੇ ਉਹਨਾਂ ਨੂੰ ਵੀ ਪਤਾ ਨਾ ਲੱਗਾ ਵੀ ਇਹ ਖਮਨੀ ਕਦੋਂ ਦੀ ਹਜ਼ਾਰਾਂ ਸਾਲ ਦੀ ਉਹ ਇੱਕ ਬੰਦਾ ਸੀ ਕੋਲ ਮਖੌਲੀਆ ਜਿਹਾ ਉਹਨੇ ਆਖਿਆ ਇਹ ਕਿਉਂ ਨਹੀਂ ਕਰਦੇ ਕੀ ਆਖੂੰਗਾ CIA ਪੁਲਿਸ ਨੂੰ ਦਿਓ ਹਾਂ ਇੱਕ ਤੌਣੀ ਇਸ ਖੋਪਰੀ ਨੂੰ ਲੱਗੀ ਜੇ ਇਹਨੇ ਸਭ ਕੁਛ ਨਾ ਦੱਸਿਆ ਤੇ ਜੋ ਮਰਜ਼ੀ ਆਖਦੇ ਉਹ ਬਾਅਦ ਵੇਲੇ ਹੁੰਦਾ ਨਾ ਕਿ ਇਹ ਫਲਾਣੇ
ਫੇਰ ਬਣਿਆ ਹੁੰਦਾ ਨਾ ਜੀ ਲੋਕਾਂ ਦਾ
ਮੈਂ ਇੱਥੋਂ ਵਜ਼ੀਰਾਬਾਦ ਤੋਂ ਚੜਿਆ ਗੱਡੀ ਤੇ ਜਾਣਾ ਸੀ ਮੈਂ ਸਾਂਗਲੇ ਨੂੰ ਚੱਲੇ ਤੇ ਇੱਕ ਐਡਾ ਕੁ ਬੰਦਾ ਨਾ ਐਵੇਂ ਕਸੂਰੀ ਮੂਹਰੇ ਕਿ ਜਿੱਡਾ ਫੜੁੱਕ ਕੇ ਆ ਕੇ ਤੇ ਇੰਟਰ ਉਦੋਂ ਇੰਟਰ ਕਲਾਸ ਹੁੰਦਾ ਸੀ ਸਾਡੇ ਕੋਲ ਬਹਿ ਗਿਆ ਮੈਂ ਉਹਨੂੰ ਵੇਖਿਆ ਨਾ ਐਵੇਂ ਮਜ਼ਾਕ ਦੇ ਤੌਰ ਤੇ ਮੈਂ ਕਿਹਾ ਚੌਈ ਸਾਹਿਬ ਤੁਹਾਡਾ ਕੀ ਨਾਂ ਕਹਿਣਗਾ ਜੀ ਮੇਰੇ ਨਾਂ ਚੌਈ ਨਿੱਕੇ ਖਾਂ ਮੈਂ ਵਾਹ ਵਾਹ ਕਿਹਾ ਜੀ ਇਹੋ ਜਿਹਾ ਨਾਂ ਕਿੱਥੇ ਮਿਲਦਾ ਸਾਈਜ਼ ਦਾ ਵੇਖ ਕੇ ਰੱਖਿਆ ਅੱਛਾ ਮੈਂ ਕਿਹਾ ਤੁਹਾਡੇ ਵਾਲਦ ਸਾਹਿਬ ਇੱਥੇ ਹੀ ਰਹਿੰਦੇ ਜੀ ਆ ਮੈਂ ਕਿਹਾ ਉਹਨਾਂ ਦਾ ਕੀ ਨਾਂ ਹੈ ਚੌਈ ਛੋਟੇ ਖਾਂ ਮੈਂ ਕਿਹਾ ਤੁਸੀਂ ਜਾਣਾ ਕਿੱਥੇ ਇਹ ਜੀ ਮੈਂ ਮਧਰਿਆਂ ਵਾਲੇ ਜਾਣਾ ਮੈਂ ਫਿਰ ਤੇਰਾ ਤੂੰ ਤੇ ਜ਼ਮੀਨ 'ਚ ਹੀ ਚੱਲਿਆ ਹੌਲੀ ਹੌਲੀ ਕਿਸੇ ਵੇਲੇ
ਕਦਮ ਮੁਤਾਬਕ ਸਭ ਕੁਝ ਰੱਖਿਆ ਹੈ
ਜੀ ਜੀ ਆ ਕਈ ਵਾਰੀ ਬੁੱਢੀਆਂ ਨੇ ਆ ਵੇਖਣਾ ਕਿਤੇ ਤੰਦੂਰ ਤੇ ਇਕੱਠੀਆਂ ਹੋਣੀਆਂ ਕਿਤੇ ਚਰਖਾ ਕਰਦੀਆਂ ਹੋਣੀ ਕਪਾਹ ਚੁਣ ਜਾਣਾ ਤੇ ਉਹਨਾਂ ਲੜ ਪੈਣਾ ਤੇ ਉਹਨਾਂ ਦੀ ਉਸ ਲੜਾਈ 'ਚ ਵੀ ਇੱਕ ਸਬਕ ਹੋਣਾ
ਜੀ ਜੀ ਜੀ
ਹਾਂਜੀ
ਕਿਸ ਤਰ੍ਹਾਂ
ਉਹ ਇਸ ਤਰ੍ਹਾਂ ਵੀ ਇੱਕ ਪਿੰਡ ਕੋਈ ਨਵੀਂ ਵਿਆਹੀ ਕੁੜੀ ਆਈ ਤੇ ਉਹਦੀ ਸੱਸ ਨੇ ਕੀਤਾ ਇੱਕ ਮੱਠਾ ਤਿਉਰ ਚੁੱਕ ਕਿਤੇ ਵੱਖਰਾ ਰੱਖ ਲਿਆ ਉਹਦੇ ਦਾਜ ਚੋਂ ਉਹਨੇ ਸੱਸ ਨੂੰ ਝੱਕਦੀ ਝੱਕਦੀ ਨੂੰ ਪੁੱਛਿਆ ਬੇਬੇ ਇਹ ਕਿਹਾ ਉਹਨੇ ਆਖਿਆ ਸਾਡੇ ਪਿੰਡ ਪੁੱਤ ਇੱਕ ਜਨਾਨੀ ਰਹਿੰਦੀ ਆ ਉਹ ਲੜਾਈ ਦਾ ਲੈਂਦੀ ਆ
ਅੱਛਾ
ਜੇ ਅਸਾਂ ਉਹਨੂੰ ਮੱਠਾ ਤਿਉਰ ਨਾ ਘੱਲਿਆ ਤੇ ਉਹਨੇ ਕੱਲ੍ਹ ਸਾਡੇ ਘਰ ਲੜਨਾ ਆ ਜਾਣਾ ਤੇ ਫਿਰ ਅਸੀਂ ਕੀ ਕਰਾਂਗੇ ਉਹ ਕੁੜੀ ਵੀ ਚੰਗੀ ਸਿੱਖਿਆਕਾਰ ਸੀ ਉਸ ਆਖਿਆ ਬੀਬੀ ਉਹਨੂੰ ਸਾਡੀ ਲੈ
ਆ ਝਗੜਾ ਮੋਕੀ ਜਾਏ
ਆ ਵਿੱਚੋਂ ਅੱਜ ਮੋਕੀ ਜਾਏ ਜਿਹੜੀ ਗਾਂ ਕੋਠੇ ਤੇ ਚੜ੍ਹਨੀ ਆ ਅੱਜ ਚਾੜੀ ਲੈ ਉਹ ਜਨਾਬ ਉਹਨੂੰ ਉਹ ਮਰਾਸੀ ਦੇ ਘਰ ਆ ਗਿਆ ਚੋਰ ਕਿਤੇ ਰਾਤ ਨੂੰ ਤੇ ਅਜੇ ਜਾਗਦਾ ਹੀ ਸੀ
ਅੱਛਾ
ਤੇ ਉਹਨਾਂ ਨੂੰ ਵੇਖ ਕੇ ਆਖਣਗਾ ਬਿਸਮਿਲਲਾ ਉਹ ਬੈਠੋ ਜਜਮਾਨ ਮੈਂ ਠਾਣੇ ਉਹ ਚਾਹ ਫੜ ਲਿਆ ਮੈਂ ਤੁਹਾਡੇ ਲਈ ਉਹ ਇਹੋ ਜਿਹੀ ਗੱਲ ਉਸ ਦਨਾਨੀ ਕੀਤੀ ਉਹ ਆਖਣਗੀ ਤੂੰ ਉਹਨੂੰ ਸਾਦੀ ਲੈ
ਅੱਛਾ
ਜਿਸਲੇ ਉਹ ਮਾਈ ਆਈ ਤੇ ਉਹਨੂੰ ਕਹਿਣਗੀ ਬੇਬੇ ਤੂੰ ਕਲੋ ਲੜਨੀ ਹੈ ਕਿ ਲੋ ਲੜਨੀ ਹੈ ਕਲੋ ਤੇ ਲੋ ਹੁੰਦਾ ਕਿ ਕਿਸੇ ਗੱਲੋਂ ਲੜਨਾ ਜਾਂ ਗੱਲੋ ਬਗੈਰ ਲੜਨਾ ਉਹ ਤੂੰ ਮੇਰੀ ਵਿੱਚ ਗੱਲ ਦੇ ਕੋਈ ਬੋਲਣਾ ਲੈ ਬਈ ਕੋਈ ਵੀ ਲੈ ਬਈ ਇਹ ਗੱਲ
ਦਾ ਬਦਲ ਲੜਾਈ ਵਾਲੀ ਗੱਲ ਹੋਈ ਨਾ
ਤੇਰੇ ਪੁੱਤਰ ਜੀ ਤੇ ਲੱਸੀ ਤੇ ਲੜਾਈ ਦਾ ਵਧਾਉਣ ਕੋਈ ਨਹੀਂ ਹੁੰਦਾ
ਅੱਜ ਨਹੀਂ ਮਰਦੀ ਵਧਾਈ ਚਲੋ
ਆਹੋ ਲੱਸੀ ਤੁਸੀਂ ਪਾਣੀ ਪਾ ਦੇ 2 ਬਾਲਟੀਆਂ 22 ਹੋ ਜਾਂਦੀਆਂ ਟੈਨਸ਼ਨ ਤੇ ਨਹੀਂ ਪੈਂਦੇ ਢਾਈਆਂ ਨੇ ਦਾ ਗਲਾਸ ਜੋ ਕਾਂ ਦੇ ਅਥਰੂ ਹੁੰਦੇ ਨੇ ਉਹ ਦਿੰਦੇ ਉਹ ਜਿਹੜੇ ਜਨਾਨੀ ਆਈ ਤੇ ਉਹ ਕਹਿਣਗੀ ਮੈਂ ਦੋਵੇਂ ਲੜਾਈਆਂ ਲੜ ਲੈਂਦੀ
ਹਾਂ ਲੋ ਵੀ ਤੇ ਕਲੋ ਵੀ
ਉਹਨੇ ਆਖਿਆ ਜੇ ਤੇ ਲੜਨਾ ਹੀ 6 ਮਹੀਨੇ ਤੇ ਤੂੰ ਮੈਂ ਦੋਵੇਂ ਕਪਾਹ ਬੀਜ ਲੈਂਦੀ ਹਾਂ, ਕਦੀ ਲਾਉਣ ਫੇਰਨ ਚਲੀਆਂ ਗਈਆਂ, ਕਦੀ ਚੁਣਨ ਗਈਆਂ, ਕਦੀ ਪੱਤਰੀ ਲੈਣ ਚਲੀਆਂ ਗਈਆਂ, ਕਦੀ ਟੀਂਡੇ ਲੈਣ ਚਲੀਆਂ ਗਈਆਂ, ਤੇ ਲੜਾਂਗੀਆਂ ਨਾਲੇ
ਕੰਮ ਕਰਾਂਗੇ।
ਹਾਂ ਜੇ ਲੜਨਾ ਹੀ ਸਾਲ ਤੇ ਆਪਣੇ ਘਰ ਵਾਲੇ ਨੂੰ ਕਹੋ ਮੇਰੇ ਘਰ ਵਾਲੇ ਨਾਲ ਵੀਹ ਧੀ ਲਾ ਲਵੇ। ਵੀਹ ਧੀ ਹੁੰਦੀ ਆ, ਦੋ ਟੱਗੇ ਹੁੰਦੇ ਨੇ, ਇੱਕ ਟੱਗਾ ਇੱਕ ਦਾ, ਇੱਕ ਟੱਗਾ ਇੱਕ ਦਾ। ਉਹਨੇ ਆਖਿਆ ਸਾਗ ਲੈਣ ਗਈਆਂ ਲੜ ਪਈਆਂ,
ਭਾਈਵਾਲੀ ਹੋਵੇਗੀ ਤੇ ਫਿਰ ਅਸੀਂ ਸਾਂਝੀਆਂ ਜਾਵਾਂ ਕਰਾਂਗੀਆਂ
ਤੇ ਲੜਦੀਆਂ
ਲੜਦੀਆਂ ਰਹਾਂਗੇ।
ਤੇ ਜੇ ਸਾਰੀ ਉਮਰ ਲੜਨਾ ਹੀ ਤੇ ਮੇਰੀ ਸੌਂਕਣ ਬਣ ਕੇ ਆ ਜਾ, ਨਾਲੇ ਵਸਾਂਗੀਆਂ ਨਾਲੇ ਲੜਾਂ। ਉਹਨੇ ਕੰਨਾਂ ਤੇ ਰੱਖ ਲਿਆ ਹੱਥ, ਉਹਨੇ ਆਖਿਆ ਬੀਬੀ ਹੁਣ ਇਹ ਮੱਥਾ ਤਿਓਰ ਜਿਹੜਾ ਹੈ ਇਹ ਤੇਰਾ ਹੈ। ਮਲਿਕ ਸਾਹਿਬ ਇਹ ਸੌਂਕਣ ਤੇ ਕਰਨਾ ਤੇ ਕਹਿਣਾ ਇਹ ਦੋ ਇੱਕ ਗੱਲਾਂ ਨੇ ਪੰਜਾਬੀ ਸਾਡੇ। ਜਿਸ ਵੇਲੇ ਬੰਦਾ ਗੱਡੀ ਚ ਬੈਠਾ ਹੋਵੇ ਤੇ ਪਹਿਲਾਂ ਹੁਣ ਤੇ ਗੱਡੀ ਨੂੰ ਬਿਜਲੀ ਦਾ ਤੇ ਡੀਜ਼ਲ ਦਾ ਇੰਜਨ ਲੱਗ ਗਿਆ, ਪਹਿਲਾਂ ਕੋਲੇ ਵਾਲਾ ਹੁੰਦਾ ਫੱਫ ਫੱਫ ਬੰਬਾ ਜੀ ਨੂੰ ਆਉਂਦਾ, ਉਹ ਉਹਦਾ ਨਕਸ਼ਾ ਵੀ ਟੰਗਿਆ। ਉਹ ਫਿਰ ਜਿਹੜੇ ਮੁਸਾਫਿਰ ਬੈਠਾ ਹੋਣਾ ਤੇ ਉਹਨੇ ਬਾਰੀ ਚੋਂ ਬਾਹਰ ਵੇਖਣਾ ਤੇ ਉਹਦੀ ਅੱਖ ਚ ਜਿਹੜਾ ਬਹਿ ਜਾਣੀ ਨਾ ਭਿੰਕਰ ਕੋਲੇ ਦੀ, ਉਹਨੂੰ ਕਿੰਨ ਆਉਂਦੇ ਸਨ, ਕਿੰਨੀ ਉਹਦੀ ਤਕਲੀਫ ਆ
ਬੜੇ।
ਤੇ ਸੌਕਣ ਜਿਹੜੀ ਹੁੰਦੀ ਹੈ ਨਾ ਦੂਜੀ ਜਨਾਨੀ ਆ ਜਾਣੀ, ਉਹ ਇੰਨੀ ਤਕਲੀਫ ਹੁੰਦੀ ਹੈ ਜੇ ਕੋਈ ਤੁਹਾਡੀ ਅੱਖ ਚ ਸੌ ਕਿੰਨ ਪੈ ਜਾਏ, ਉੱਥੋਂ ਇਹ ਲਫ਼ਜ਼ ਨਿਕਲਿਆ ਜੇ ਸੌਕਣ।
ਠੀਕ ਠੀਕ।
ਅੱਛਾ ਤੁਸੀਂ ਮੈਨੂੰ ਕੋਈ ਕੰਮ ਕਹੋ, ਉਹਨੂੰ ਕਹਿਣਾ ਤੇ ਕਰਨਾ ਦੋ ਲਫ਼ਜ਼ ਬਣਦੇ
ਨੇ, ਬੜਾ ਫਰਕ ਹੁੰਦਾ ਜੀ, ਕਹਿਣੀ ਹੋਰ ਗੱਲ ਹੈ ਕਰਨਾ ਹੋਰ ਗੱਲ ਹੈ।
ਤੋ ਇਹਦੀ ਕੀਮਤ ਦਾ ਫਰਕ ਇੱਥੋਂ ਮਿਲਾਦਾ ਹੁੰਦਾ ਹੈ ਕਿ ਜਿਹੜਾ ਗੋਹੇ ਦੇ ਵਿੱਚ ਇੱਕ ਰੇਸ਼ਮੀ ਜਿਹਾ ਕੀੜਾ ਹੁੰਦਾ ਜਿਹੜਾ ਕੀ ਕਰਕੇ ਬੋਲਦਾ, ਉਹਨੂੰ ਕਹਿਣਾ ਆਉਂਦੇ ਨੇ। ਤੇ ਕਰਨਾ ਹੁੰਦਾ ਜਿਹੜਾ ਸੰਤਰੇ ਨੂੰ ਖੱਟੀ ਨੂੰ ਫੁੱਲ ਨਿਕਲਦਾ ਮੌਸਮੇ ਬਹਾਰ ਤੇ, ਕਰਨੇ ਦਾ ਤੇਲ ਵੀ ਮਸ਼ਹੂਰ ਹੈ, ਏਡੀ ਖੁਸ਼ਬੂ ਹੁੰਦੀ ਹੈ ਜਿਹਦਾ ਜਹਾਨ ਤੇ ਕੋਈ ਨਹੀਂ। ਤੇ ਉਹ ਸਾਡੇ ਮੁਆਸ਼ਰੇ ਨੇ ਨਿੱਕੀਆਂ ਨਿੱਕੀਆਂ ਗੱਲਾਂ ਦੀ ਜਿਸਲੇ ਤਸ਼ਰੀਹ ਕੀਤੀ ਹੈ ਨਾ ਜੀ, ਤੇ ਉਹਦੇ ਵਿੱਚ ਸਾਰੀਆਂ ਗੱਲਾਂ ਬਾਤਾਂ ਦਿਸਦੀ ਤੇ ਦੱਸ ਦਿੱਤੀਆਂ ਵੀ ਕਿਸ ਤਰ੍ਹਾਂ ਕਰਨਾ। ਤੇ ਉਹ ਜਨਾਨੀਆਂ ਜਿਹੜੇ ਲੜਨਾ ਤੇ ਉਹਨਾਂ ਆਖਣਾ ਨੀ ਮਾਈ ਕੋ ਕਾਂ ਮਿਹਣੇ ਆਪਣੇ ਤੇ ਦੇਵੇਂ ਲੋਕਾਂ ਹੈ ਜੀ, ਉੱਤੋਂ ਪਈਆਂ ਤਕਾਲਾਂ ਤੇ ਕੁਚੱਜੀ ਮਾਰੇ ਛਾਲਾਂ, ਬੂਹੇ ਆਈ ਜੰਜ ਤੇ ਵਿੰਨੋ ਕੁੜੀ ਦੇ ਕੰਨ। ਇਸ ਕਲਚਰ ਦੀਆਂ ਇਹ ਤਾਰੀਫਾਂ ਨੇ ਦੂਜੇ ਦੀ ਭੈਣ ਨੂੰ ਭੈਣ ਆ ਕੇ ਜਾਨ ਦੇ ਦੇਣੀ, ਇਹ ਸਦਾ ਤੋਂ ਇਹਦੀ ਤਾਰੀਫ ਰਿਹਾ ਹੈ ਜੀ। ਇਸ ਕਰਕੇ ਇਹ ਜ਼ਿੰਦਗੀ ਦੀਆਂ ਜਿੰਨੇ ਸਾਡੇ ਅਖਾਣ ਬਣੇ ਨੇ ਜਾਂ ਅੰਦਰ ਦੀਆਂ ਗੱਲਾਂ ਜਾਂ ਬਾਹਰ ਦੀਆਂ ਗੱਲਾਂ, ਉਹਦੇ ਵਿੱਚ ਕਿਸੇ ਦੀ ਦੂਜੇ ਦੀ ਬਿਹਤਰੀ ਦੀ ਸੋਚ ਹਮੇਸ਼ਾ ਸ਼ਾਮਿਲ ਰਹੀ
ਜੀ। ਸਾਡੇ ਪੰਜਾਬੀ ਦੇ ਅਖਾਣ ਵੇਖ ਲਓ ਤੁਸੀਂ, ਪੰਜਾਬੀ ਦੇ ਕਵਿਤ ਵੇਖ ਲਵੋ, ਦੋੜੇ ਵੇਖ ਲਵੋ ਤੁਸੀਂ, ਕਾਫੀਆਂ ਵੇਖ, ਕੋਈ ਚੀਜ਼ ਦੇ ਲਓ, ਕੋਈ ਗੱਲ ਤੁਹਾਨੂੰ ਐਸੀ ਸਾਡਾ ਸੂਫੀਆਨਾ ਕਲਾਮ ਦੇ ਲਓ, ਉਹਦੇ ਵਿੱਚ ਕੋਈ ਗੱਲ ਐਸੀ ਵੱਖਰੀ ਨਜ਼ਰ ਆਵੇ ਜਿਹਦੇ ਵਿੱਚ ਕੁਝ ਨਹੀਂਗਾ
ਜੀ। ਐਵੇਂ ਤੁਹਾਨੂੰ ਮਾਹੀਏ ਦਾ ਇੱਕ ਬੋਲ ਮੈਨੂੰ ਯਾਦ ਆ ਗਿਆ,
ਸੁਣਾਓ
ਕਿ ਜਿਹੜੇ ਜੁਲਾਈ ਤਾਣੀ ਤਣਦੀ ਹੈ ਨਾ, ਤੇ ਉਹ ਇੰਜ ਤਾਣੀ ਦੇ ਚਾਰ ਚਫੇਰੇ ਉਹਦੇ ਆਪਣਾ ਮਾਰਦੀ ਆ, ਕੁਛ ਜਿਲੇ ਮਾਰਦੀ ਆ, ਉਹਦੇ ਤੇ ਇੱਕ ਮਾਹੀਏ ਦਾ ਬੋਲ ਸਾਡਾ ਵਾਗੀ ਕੀ ਆਉਂਦਾ, ਤਾਣੀ ਤਣੀ ਹੋਈ ਏ, ਇਸੇ ਤਰ੍ਹਾਂ ਇਨਸਾਨ ਦੀ ਸਾਂਸ ਚੱਲਦੀ ਆ,
ਠੀਕ ਹੈ,
ਜਿਸ ਤਰ੍ਹਾਂ ਤਾਣੀ ਚੱਲਦੀ ਆ, ਤਾਣੀ ਤਣੀ ਹੋਈ ਏ, ਯਾਰੀ ਨਾ ਤੋੜ ਮਾਹੀਆ ਵਾਹਵਾ ਰੌਣਕ ਬਣੀ ਹੈ ਜੀ। ਜ਼ਿੰਦਗੀ ਦੀ ਰੌਣਕ ਇਹ ਸਾਹ ਨਾਲ ਆ, ਰੂਹ ਦਾ ਤੇ ਬੁੱਤ ਦਾ ਜਿਹੜਾ ਰਿਸ਼ਤਾ ਹੈ ਸਾਂਸ ਨਾਲ ਆ, ਜਿੱਥੇ ਆਦਮ ਇਹਦਾ ਨਾਂ ਹੀ ਆਦਮ ਹੈ ਨਾ ਕਿ ਇਹਦਾ ਦਮ ਆਉਂਦਾ ਰਹੇ,
ਜੇ ਦਮ ਨਾ ਤੇ ਗੱਲ ਹੀ ਮੁੱਕ ਗਈ,
ਦਮ ਹੋ ਗਿਆ ਵੈਸੇ,
ਜੀ ਦਮ ਹੋ ਗਿਆ।
ਅੰਸ ਮੈਨੇ ਹੁੰਦਾ ਨਾ ਪਿਆਰ, ਉਸ ਅੰਸ ਤੋਂ ਇਨਸਾਨ ਬਣਿਆ ਹੈ ਜੀ, ਤੇ ਵਰਨਾ ਤੇ ਅਗਰ ਕਿਸੇ ਨੂੰ ਪਿਆਰ ਨਹੀਂ ਕਰਦਾ ਤੇ ਫਿਰ ਇਨਸਾਨ ਕਾਹਦਾ।
ਬਿਲਕੁਲ ਠੀਕ ਹੈ।
ਇਹ ਕੈਲੀਫੋਰਨੀਆ ਅਮਰੀਕਾ ਦੇ ਵਿੱਚ ਇੱਕ ਰਿਆਸਤ ਹੈ ਵੱਡੀ, ਉੱਥੇ ਇੱਕ ਬਿਲਡਿੰਗ ਸੀ ਕੋਈ 34-35 ਮੰਜ਼ਿਲ ਦੀ, ਉੱਥੇ ਕੋਈ ਇੱਥੋਂ ਬੰਦੇ 5-4 ਗਏ ਸਾਡੇ ਪੰਜਾਬੀ, ਕੋਈ ਇੱਧਰ ਦੇ ਚੜ੍ਹਦੇ ਪੰਜਾਬ ਦੇ, ਕੋਈ ਲਹਿੰਦੇ ਦੇ, ਕੋਈ ਸਿੱਖ, ਕੋਈ ਮੁਸਲਮਾਨ, ਉਹ ਗਏ ਤੇ ਉਹ ਕਿਤੇ ਵਿਚਾਰੇ ਗਏ ਜਿਹੜੇ ਬਿਲਡਿੰਗ 28 ਮੰਜ਼ਿਲ ਤੇ ਜੋ ਜਾਣਾ ਤੇ ਉਹਨਾਂ ਦੀ ਲਿਫਟ ਖਰਾਬ ਹੋ ਗਈ।
ਅੱਛਾ,
ਹੁਣ ਕੀ ਕਰੀਏ, 28 ਮੰਜ਼ਿਲਾਂ ਚੜ੍ਹ ਕੇ ਜਾਣੀ, ਉਹ 5-7 ਬੰਦੇ ਸੀ, ਉਹਨਾਂ ਆਖਿਆ ਇਹਦਾ ਇਹ ਤਰੀਕਾ ਹੀ ਆ ਕਿ ਇੱਕ ਇੱਕ ਮੰਜ਼ਿਲ ਦੇ ਵਿੱਚ ਇੱਕ ਇੱਕ ਜਣਾ ਇੱਕ ਇੱਕ ਲਤੀਫਾ ਸੁਣਾਉਂਦੇ ਚੋ ਤੇ ਗੱਲੀ ਬਾਤੀ ਲੱਗੇ ਪਹੁੰਚ ਜਾ।
ਠੀਕ ਹੈ।
ਉਹ ਥੱਲੇ ਪਹਿਲਾਂ ਉਹ ਹਰ ਬਿਲਡਿੰਗ ਦੇ ਵਿੱਚ ਜੇ ਦੇ ਜਾਈਏ ਨਾ ਲੰਡਨ ਜਾਂ ਅਮੈਰੀਕਾ, ਇਹਦੇ ਹਰ ਬਿਲਡਿੰਗ ਦੇ ਥੱਲੇ ਥੋੜ੍ਹਾ ਜਿਹਾ ਉਹਨਾਂ ਦੇ ਰਿਫਰੈਸ਼ਮੈਂਟ ਜੀ ਬਣਾਇਆ ਹੁੰਦਾ, ਇੱਕ ਹੋਟਲ ਜਿਹਾ, ਉੱਥੋਂ ਖਾਣ ਪੀਣ ਤੋਂ ਬਾਅਦ ਫਿਰ ਬੰਦੇ ਜਾਂਦੇ ਜਾਂ ਆਉਂਦੇ ਜਾਂ ਜਾਂਦੇ। ਉੱਥੋਂ ਉਹਨੇ ਕਿਹਾ ਯਾਰ ਬਹਿ ਕੇ ਚਾਹ ਦਾ ਘੁੱਟ ਪੀ ਲੈਂਦੇ ਤੇ ਫਿਰ ਚੱਲਨੇ,
ਕਾਹਦਾ ਕੰਮ ਹੋ ਕੇ ਚੱਲੀ ਦਾ
ਤੇਰੇ ਪੁੱਤਰ ਜੀ, ਬਿਲਕੁਲ ਜੀ ਹੁੱਕਾ ਹੁੰਦਾ ਲੈ ਤਾਜ਼ਾ।
ਅੱਛਾ
ਅੱਛਾ, ਉਹ ਜੇ ਤੁਰ ਪਏ ਤੇ ਉਹ ਇੱਕ ਮੰਜ਼ਿਲ ਤੇ ਮਾਝੇ ਨੇ ਸੁਣਾਇਆ ਲਤੀਫਾ, ਦੂਜੇ ਤੇ ਸੁੰਦਰ ਨੇ ਸੁਣਾਇਆ, ਫਿਰ ਜਾਗਰ ਸਿੰਘ ਨੇ ਸੁਣਾਇਆ। ਉਹ ਜਿਹੜਾ ਬੰਦਾ ਸੀ ਨਾ ਕੁੰਜੀ ਬਰਦਾਰ, ਉਹਨੂੰ ਕਹਿਣ ਲੱਗੇ ਵੀ ਤੂੰ ਵੀ ਸੁਣਾ ਕੋਈ ਆਪਣੀ ਗੱਲਬਾਤ। ਉਹਨੇ ਆਖਿਆ ਯਾਰ ਗੱਲ ਮੇਰੀ ਬੜੀ ਦਰਦਨਾਕ। ਉਹਨੇ ਆਖਿਆ ਤੂੰ ਦਰਦਨਾਕ ਹੋਵੇਗੀ ਪਰ ਸੁਣਾ ਦੇਣਾ, ਏਡਾ ਕੀ ਹੋਇਆ। ਕਹਿਣ ਲੱਗਾ ਨਹੀਂ 18ਵੀਂ 20ਵੀਂ ਮੰਜ਼ਿਲ ਤੇ ਚੱਲ ਕੇ ਸੁਣਾਵਾਂਗੇ, 8ਵੀਂ 9ਵੀਂ ਤੇ ਜਾ ਰਿਹਾ ਸੀ। ਜਿਸਲੇ 20-20 ਮੰਜ਼ਿਲ ਤੇ ਪਹੁੰਚ ਗਿਆ ਉਹਨੇ ਆਖਿਆ ਮਰ ਜਾ ਹੁਣ ਤੇ ਸੁਣਾ ਲੈ ਸਟੋਰੀ, ਸਟੋਰੀ ਦਾ ਮਫਲਰ ਬਣਾਉਣਾ ਹੀ ਕੋਈ ਸਾਨੂੰ ਵੀ ਪਤਾ ਲੱਗੇ। ਅੱਛਾ ਉੱਥੇ ਜਾ ਕੇ ਕਹਿ ਲੈਂਗਾ ਯਾਰ ਮੇਰੀ ਕਹਾਣੀ ਬੜੀ ਦਰਦਨਾਕ ਆ। ਉਹਨੇ ਆਖਿਆ ਫੇਰ ਵੀ ਕੀ ਆ? ਕਹਿ ਲੈਂਗਾ ਕੁੰਜੀ ਥੱਲੇ ਹੋਟਲ ਚ ਰਹਿ ਗਈ। ਉਹਨੇ ਆਖਿਆ ਲੱਖ ਲਾਨਤ ਤੇਰੀ ਦਰਦਨਾਕ ਦੋਰੀ ਦਾ, ਭਾਈ ਤੂੰ ਸਾਰੇ ਟੱਬਰ ਨੂੰ ਜੋ ਲੈ ਗਿਆ ਇਹਦੀ ਮੰਜ਼ਿਲ ਤੇ, ਤੂੰ ਉਰੇ ਹੀ ਸਾਨੂੰ ਦੱਸ ਦਿੰਦਾ ਵੀ ਗੱਲ ਕੀ ਆ। ਇੱਕ ਬੰਦਾ ਸੀ ਕਬਰਸਤਾਨ ਗਏ ਤੇ ਕਬਰ ਤੇ ਵਾਹ ਵੈਣ ਪਿਆ ਪਾਵੇ ਤੇ ਰੋਵੇ,
ਰੌਲਾ ਪਾਇਆ ਉਹਨੇ,
ਰੋਵੇ ਵਿਚਾਰਾ,
ਲੋਕਾਂ ਨੂੰ ਇਕੱਠਿਆਂ ਕੀਤਾ।
ਹਾਂ ਉਹ ਲੋਕੀ ਰਾਹੀ ਡੰਗਦੇ ਲੁੰਗਦੇ ਵੀ ਬੜੇ ਦਰਦ ਨਾਲ ਰੋ ਰਿਹਾ ਹਮਦਰਦੀ ਦੇ ਤੌਰ ਤੇ।
ਕੀ ਬਣੀ ਇਹਨੂੰ?
ਉਹਨਾਂ ਕਿਹਾ ਤੇਰੇ ਵਾਲਦ ਸਾਹਿਬ ਦੀ ਕਬਰ ਹੈ? ਨਹੀਂ। ਅਗਰ ਤੇਰੇ ਘਰ ਦੀ ਦੀ ਆਖਣਗਾ? ਨਹੀਂ। ਹੋਰ ਕਿਸੇ ਭਰਾ ਭਾਈ ਅਜ਼ੀਜ਼ ਦੀ ਕਿਸੇ ਦੀ? ਏਡੇ ਦਰਦ ਨਾਲ ਕਰਾਉਣਾ? ਕਹਿਣਾ ਨਹੀਂ ਯਾਰ ਮੈਂ ਜਿਹੜੀ ਹੁਣ ਜਨਾਨੀ ਕੀਤੀ ਉਹਦੇ ਪਹਿਲੇ ਖਾਣ ਦੀ ਆ। ਤੇ ਆਖ ਲਗਾ ਤੂੰ ਕਿਉਂ ਰੋਣ ਡਿਆ? ਮੈਂ ਕਿਹਾ ਉਹਦੀ ਜਾਨ ਨੂੰ ਰੋਣਾ ਵੀ ਜਾਂਦਾ ਮੈਨੂੰ ਕੀ ਵਕਤ ਪਾ ਗਿਆ। ਨਿੱਕੀ ਜੀ ਹੁੰਦੀ ਹੈ ਗੱਲ।
ਹਾਂਜੀ।
ਤੇ
ਉਹਦੇ ਚ ਸੌ ਸਬਕ ਹੁੰਦਾ ਜੀ,
ਸੌ ਸੌ ਗੱਲ ਹੁੰਦੀ। ਮੈਂ ਇੱਥੇ ਕੁਝਨਾਲੇ ਚੱਲਿਆ ਤੇ ਉਦੋਂ ਇਹ ਬੱਸਾਂ ਦਾ ਅੱਡਾ ਸ਼ਹਿਰ ਦੇ ਵਿੱਚ ਹੀ ਹੁੰਦਾ ਸੀ।
ਜੀ ਜੀ।
ਇੱਥੋਂ ਚੜ੍ਹੇ ਤੇ ਜਿਸਲੇ ਉਹ ਸੀਟਾਂ ਸਨ ਨਿੱਕੀਆਂ ਨਿੱਕੀਆਂ, ਬੜਾ ਡੱਬੇ ਚ ਬੂਟ ਪਾਏ ਹੁੰਦੇ ਨੇ, ਇੱਕ ਦਾ ਮੂੰਹ ਐਨ ਹੁੰਦਾ। ਪਹਿਲਾਂ ਹੋਰ ਸਨ ਪੁਰਾਣੀਆਂ ਬੱਸਾਂ,
ਹੁਣ ਵੀ ਕੋਈ ਐਡੀਆਂ ਖੁੱਲੀਆਂ ਨਹੀਂ ਹੋਈਆਂ। ਬਹਰਹਾਲ ਉਸ ਤੋਂ
ਬਹਰਹਾਲ ਜੀ ਫੇਰ ਵੀ ਬੰਦੇ ਮਤਲਬ ਆ ਮਰਨ ਲੱਗੇ ਤੇ ਨਹੀਂ ਨਾ ਹਿਲਦੇ ਵਿੱਚ, ਐਸੇ ਚੁਣ ਕੇ ਪਾਏ ਹੁੰਦੇ ਨੇ। ਅੱਛਾ ਉੱਥੋਂ ਇੱਕ ਮਾਈ ਬੈਠੀ ਅੰਮਾ ਬੁੱਢੀ ਜੀ ਤੇ ਬੜੀ ਭਾਰਾ ਵਜੂਦ ਉਹਦਾ, ਤੇ ਗਰਮੀਆਂ ਦੇ ਦਿਨ ਤੇ ਉੱਤੋਂ ਇਹਨਾਂ ਸਲੋ ਲਾਈਟ ਦੇ ਸ਼ੀਸ਼ੇ ਲਾਏ, ਸਗੋਂ ਸੂਰਜ ਪੈਂਦਾ ਰੰਗ ਬਿਰੰਗੇ। ਉਹ ਜਿਸਲੇ ਘੜੀ ਕੋ ਹੋਏ ਤੇ ਮੈਂ ਜਿਹੜੇ ਮਾਈ ਆ ਕੇ ਬੈਠੀ ਹੈ ਤੇ ਮੈਂ ਤੇ ਇੱਕ ਤਰ੍ਹਾਂ ਦਾ ਹੇਠਾਂ ਮਾਂ ਜੀ ਬੜਿਆ ਦਿੰਦਾ ਮੈਂ ਨਾਲ ਇਕੱਠਾ ਹੋ ਗਿਆ। ਫਿਰ ਵੀ ਉਹ ਮਾਈ ਦੇ ਬਹਿਣ ਲਓ ਘੜੀ ਕੋ ਹੋਵੇ ਮੈਨੂੰ ਆਖੇ ਵੀ ਪੁੱਤਰ ਵਾ ਛੱਡ। ਮੈਂ ਬੀਬੀ ਜਿਹੜੀ ਸ਼ੀਸ਼ੇ ਚੋਂ ਆਉਂਦੀ ਹੈ ਉਹ ਤੇ ਆਉਂਦੀ ਹੈ, ਹੋਰ ਮੈਂ ਤੈਨੂੰ ਪੰਪ ਲਵਾ ਦਿਆਂ ਵਾ ਦਾ ਕਿੱਥੋਂ ਲੈ? ਫਿਰ ਮਾਨ ਨਾ ਪਾਓ, ਮੈਂ ਤੈਨੂੰ ਆਖਿਆ ਵਾ ਛੱਡ। ਮੈਂ ਬੇਬੇ ਤੂੰ ਗੁੱਡੀ ਉਡਾਉਣੀ ਹੈ, ਸਾਰਾ ਰਾਹ ਮੈਨੂੰ ਗਾਲਾਂ ਹੀ ਕਰਦੀ। ਉਹਨੇ ਕੀਤਾ ਨਾਲ ਇੱਕ ਅਣਜਾਣੀ ਨੂੰ ਵਾ ਲਿਆ ਵਿੱਚ।
ਅੱਛਾ।
ਉਹਦੀ ਹੋਣੀ ਕੋਈ ਪੋਤਰੀ ਪਾਤਰੀ ਨਿੱਕੀ ਜੀ, ਉਹ ਘੜੀ ਕੋ ਹੋਵੇ ਤੇ ਆਖੇ ਨਹੀਂ ਕੜੀਏ ਤੈਨੂੰ ਆਨੇ ਦਾ ਕੀ ਲੈ ਦਿਆਂ? ਉਹ ਜਿਹੜੇ ਸਿਰ ਮਾੜੇ ਨਾ ਕੁੜੀ ਤੇ ਮੇਰੀ ਪਸਲੀਆਂ ਚ ਵੱਜੇ। ਮੈਂ ਆਖਾਂ ਯਾਰ ਲੈ ਇਹਨਾਂ ਦਾ ਖਾਣੀ ਕਦੋਂ ਸੌਦਾ ਹੋਣਾ, ਕੁਝ ਨਾਲੇ ਤੱਕ ਮੈਂ ਬੌਲੀ ਹੋ ਜਾਵਾਂਗਾ। ਉਹ ਫੇਰ ਹੌਲੀ ਹੌਲੀ ਮੈਂ ਅੱਕ ਗਿਆ, ਜਿਹੜੇ ਕੰਮ ਹੋ ਕੀ ਉਰੇ ਹੀ ਸਾ ਨਾ ਕੰਮ ਹੋ ਗਿਆ ਤੋ, ਤੇ ਮੈਂ ਆਮਾ ਆਨਾ ਮੇਰੇ ਕੋਲ ਲੱਲਾ, ਉਦੋਂ ਆਨੇ ਦਾ ਮੈਂ ਕਿਹਾ ਆਨਾ ਮੇਰੇ ਕੋਲ ਲੱਲਾ, ਤੇ ਆਨਾ ਕੋਲੋਂ ਪਾ ਕੇ ਇਹਨੂੰ ਕੁੜੀ ਨੂੰ ਮੌਤ ਲੈ ਦੇ ਦਵਾਨੀ ਦੀ,
ਮੇਰੇ ਮਗਰੋਂ ਤੇ ਲੈ ਜਾ,
ਮੇਰੇ ਮਗਰੋਂ ਤੇ ਲੈ ਦੇ। ਮੈਂ ਕਿਹਾ ਜਾਂ ਅੱਗੇ ਮੁਰਮਰੇ ਦਾ ਝਾਵਾਂ ਵਿਕਦਾ ਉਹ ਮੁਰਮਰਾ ਵੇਚ ਦੇ, ਮੈਂ ਕਿਹਾ ਉਹ ਇਹਨੂੰ ਆਨੇ ਦਾ ਲੈ ਦੇ। ਉਹ ਉਦੋਂ ਜ਼ਮਾਨੇ ਮਲਿਕ ਸਾਹਿਬ
ਚੰਗੇ ਸਨ
ਤੇ ਲੋਕ ਹੱਸਦੇ ਹੁੰਦੇ ਸਨ, ਖੁਸ਼ ਹੁੰਦੇ ਸਨ। ਕੁਆਲੀ ਆਉਣ ਡਈ ਸੀ, ਮੈਂ ਮਦੀਨੇ ਜਾਵਾਂ ਨਬੀ ਦਾ ਦਰਬਾਰ ਵੇਖਾਂ, ਮਦੀਨੇ ਜਾਵਾਂ ਮੈਂ ਆਵਾਂ ਤੇ ਫਿਰ ਜਾਵਾਂ। ਅੱਛਾ ਉਹ ਦੂਜਾ ਨਾਲ ਦਾ ਉਹਨੂੰ ਆਉਂਦਾ ਉਹ ਪਤਾ ਤੇ ਕਰ ਲਾ ਕਿਰਾਇਆ ਬੜਾ ਲੱਗਦਾ ਸੀ। ਇੱਕ ਬਾਬਾ ਸੀ ਕੋਲ, ਮੈਂ ਕਿਹਾ ਬਾਬਾ ਤੂੰ ਨਹੀਂ ਜਾਣਾ? ਕਹਿੰਦਾ ਨਹੀਂ ਹਜ਼ੂਰ ਮੈਂ ਕਿਤੇ ਨਹੀਂ ਜਾਣਾ, ਮੈਂ ਤੇ ਇਹਨਾਂ ਨੂੰ ਚੜਾਉਣ ਆਇਆ ਜੀ। ਸਿਆਣਿਆਂ ਕਿਹਾ ਲੱਖ ਮਰੇ ਪਰ ਲੱਖ ਪਾਲ ਨਾ ਮਰੇ। ਇੱਕ ਬੋਹੜ ਉੱਠਿਆ, ਤੁਸੀਂ ਬਹਿੰਦੇ ਹੋ ਤੁਸੀਂ ਉਹਦੀ ਛਾਂ ਮਾਣਦੇ ਹੋ, ਇਹ ਤੁਹਾਨੂੰ ਕਿਸ ਤਰ੍ਹਾਂ ਬਰਦਾਸ਼ਤ ਹੋਵੇਗਾ ਕਿ ਤੁਸੀਂ ਬੋਹੜ ਹੀ ਵੱਢ ਸੁੱਟੋ? ਬੋਹੜ ਦੇ ਹੇਠਾਂ ਬਹਿਣ ਵਾਲਾ ਕਿੱਦਾਂ ਮਰ ਜਾਏ ਨਾ, ਕੋਈ ਨੀ ਹੁੰਦਾ ਹੈਂਜੀ। ਲੇਕਿਨ ਜਿਹੜਾ ਬੋਹੜ ਜਿਸਲੇ ਡਿੱਗ ਪਿਆ ਤੇ ਉਹ ਤੇ 100 ਬੰਦਾ ਨੰਗਾ ਹੋ ਗਿਆ ਨਾ।
ਬਿਲਕੁਲ ਠੀਕ।
ਵੇਖੋ ਨਾ ਇੱਕ ਮੈਂ ਸੀ,
ਹਕੂਕ ਦੀ ਗੱਲ ਕਰੀ ਜਾਓ,
ਡੰਗਰ ਦੀ ਗੱਲ ਸੀ। ਇਹ ਪੱਠੇ ਲਿਆਵਾਂ ਅਖੇ ਲਿਆ, ਅਖੇ ਦਾਣਾ ਲਿਆਵਾਂ ਅਖੇ ਲਿਆ, ਅਖੇ ਭਾਂਡਾ ਲਿਆਵਾਂ ਅਖੇ ਨਾ, ਇਹ ਤੇ ਗੱਲ ਨਾ ਬਣੀ,
ਗੱਲ ਨਾ ਬਣੀ।
ਗੱਲ ਤੇ ਤਾਂ ਹੀ ਬਣਦੀ ਆ ਜੇ ਸਾਰਾ ਟੱਬਰ ਰਲ ਕੇ ਕੰਮ ਕਰੀਏ। ਇੱਕ ਮਿੰਟ ਵਾਸਤੇ ਤੁਹਾਡੀਆਂ 10 ਉਂਗਲੀਆਂ ਨੇ, ਬੜੇ ਭਰਮ ਹੁੰਦੇ ਘਰੀ ਵਸਦਿਆਂ ਦੇ, ਬੜੇ ਦਬਦਬੇ ਚੱਲਦੇ ਆ ਨਾਵਾਂ ਦੇ। ਇਹ ਜਿੰਨਾ ਚਿਰ ਤੁਹਾਡੀ ਮੁੱਠ ਮੂਠੀ ਰਹੀ ਨਾ ਤੁਹਾਡਾ ਬੜਾ ਭਰਮ
ਹੈ। ਬਿਲਕੁਲ। ਜਿਸਲੇ ਖੁੱਲ ਗਈ ਤੇ ਕੱਲੀ ਕੱਲੀ ਉਂਗਲੀ, ਦੇਖੋ ਜੀ ਬਾਗ ਹੋਵੇ ਤੇ ਉਹਦੇ ਚ ਹੁੰਦਾ ਹੈ ਨਿਜ਼ਾਮਦੀਨ ਜੀ ਮਾਲੀ
ਜੀ,
ਉਹਦੀ ਰਾਖੀ ਕਰਦਾ, ਉੱਥੋਂ ਕੋਈ ਬੰਦਾ ਦਰਖਤ ਵੱਢ ਨਹੀਂ ਸਕਦਾ ਤੇ ਕੱਲਾ ਰੱਖੋ ਜਿਹੜੇ ਮਰਜ਼ੀ ਜਾ ਕੇ ਵੱਢ ਕੇ ਲੱਦ ਕੇ ਲਾਇਓ
ਜੀ। ਆ ਉਹ ਜੀ ਜਿਸਲੇ ਮਸਲ ਨੂੰ ਤੁਰੇ ਜਾਂਦੇ ਆ ਫਲ ਜੀ, ਜਿਸਲੇ ਦਰਖਤ ਸੁੱਟਦਾ ਤੇ ਆਪਣੇ ਪੈਰਾਂ ਤੇ ਸੁੱਟਦਾ
ਜੀ।
ਔਰ ਦਰਖਤ ਦੀ ਪਛਾਣ ਹੁੰਦੀ ਹੈ ਫਲ ਤੋਂ ਤੇ ਆਦਮੀ ਦੀ ਪਛਾਣ ਹੁੰਦੀ ਹੈ ਦੋਸਤਾਂ ਤੋਂ।
ਬਿਲਕੁਲ ਠੀਕ।
ਡਿੱਗਾ ਫਲ ਤੁਸੀਂ ਜਾਣਾ ਚੁੱਕ ਵੀ ਲਵੇ ਤੇ ਕੋਈ ਨਹੀਂ ਆਉਂਦਾ, ਜਿਸ ਵੇਲੇ ਤੁਸੀਂ ਇੱਟ ਮਾਰ ਕੇ ਉੱਤੋਂ ਤੋੜੋ ਕੋਈ ਰਾਖਾ ਤੁਹਾਡੇ ਮਗਰ ਪੈ ਜਾਏ।
ਬਿਲਕੁਲ ਠੀਕ।
ਤੇ ਜੇ ਤੁਸੀਂ ਇਸ ਮੁਆਸ਼ਰੇ ਨੂੰ ਇਹ ਸੋਚੀ ਰੱਖੋ ਕਿ ਮੇਰੀ ਜ਼ਿੰਮੇਦਾਰੀ ਕੀ ਆ, ਤੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਤੁਸੀਂ ਗਲਤ ਕਰਨ ਡਏ ਹੋ
ਕਿ ਸਹੀ ਕਰਨ ਡਏ,
ਕਿ ਸਹੀ ਕਰਨ ਡਏ।
ਹਾਂਜੀ।
ਤੁਹਾਡਾ ਤੇ ਇੱਥੋਂ ਤੱਕ ਆਉਂਦਾ ਹੈ ਬੱਦਲ ਚੜ੍ਹੇ ਟਿੱਲਿਓ ਤੇ ਬਲਦ ਨਾ ਖੋਲਣ ਦੇਵੇ ਕਿੱਲਿਓ। ਸਾਡੇ ਜ਼ਿੰਮੇਦਾਰ ਇੰਨੇ ਸਿਆਣੇ ਹੁੰਦੇ ਨੇ ਕਿ ਇਲਾਂ ਆਸਮਾਨ ਤੇ ਪਾਉਣ, ਉੱਤੇ ਗਰਦੋ ਗੁਬਾਰ ਚੜਿਆ ਹੋਵੇ, ਮੀਂਹ ਪਿੰਡ ਨੂੰ ਆਉਣ ਲੱਗਿਆ ਪੂਤਣ ਤੇ ਮੀਂਹ ਜ਼ਰੂਰ ਪੈਂਦਾ
ਜੀ। ਨਿਸ਼ਾਨੀਆਂ ਸਾਡੇ
ਨਿਸ਼ਾਨੀਆਂ
ਅੱਜ ਵੀ ਇਹੋ ਸੂਰਤ ਹਾਲ
ਸਾਡੇ ਮੁਆਸ਼ਰੇ ਚ। ਬਹੁਤ ਬੜਾ ਇਤਰਾਮ ਹੈ ਧੀ ਦਾ, ਬੜਾ ਇਹਦਾ ਜਿਹੜਾ ਤਸੱਵਰ ਹੈ ਨਾ ਜੀ ਧੀ ਦਾ। ਇੱਕ ਤਾਂ ਪੀਰ ਬਾਦਸ਼ਾਹ ਸਾਹਿਬ ਨੇ ਆਪਣੀ ਕਿਤਾਬ ਚ ਲਿਖਿਆ ਹੈ ਕਿ ਚਿੜੀਆਂ ਉੱਡੀਆਂ ਤੇ ਕੁੜੀਆਂ ਗਈਆਂ ਸਹੁਰੇ, ਮੁੜ ਕਿਸਮਤ ਨਾਲ ਆਵਣ ਘੁੱਲ ਮਹਿੰਦੀ ਹੈ। ਚਿੜੀ ਤੇ ਕੁੜੀ ਇਹਨੂੰ ਦੋਵਾਂ ਨੂੰ ਇੱਕ ਬਰਾਬਰ ਇਸ ਕਰਕੇ ਰੱਖਿਆ ਗਿਆ ਕਿ ਚਿੜੀ ਸਭ ਤੋਂ ਗਰੀਬ ਜਾਨਵਰ ਹੁੰਦਾ, ਜਿਸ ਲਈ ਆਲਣੇ ਝੂਡੇ ਜਿਹੜਾ ਜਾਨਵਰ ਇਹਨੂੰ ਅੱਗੋਂ ਮਿਲੇਗਾ ਇਹਦੇ ਨਾਲ ਤਗੜਾ ਹੋਵੇਗਾ।
ਠੀਕ ਹੈ।
ਤੇ ਹੀਰ ਚ ਲਿਖਦੇ ਨੇ ਚਿੜੀਆਂ ਉੱਡੀਆਂ ਤੇ ਕੁੜੀਆਂ ਗਈਆਂ ਸਹੁਰੇ, ਮੁੜ ਕਿਸਮਤ ਨਾਲ ਆਵਣ ਘੁੱਲ ਮਹਿੰਦੀਏ ਨੀ, ਆਈਆਂ ਸੱਠ ਸਹੇਲੀਆਂ ਅਸੀਂ ਰਲ ਕੇ ਤੈਨੂੰ ਰੰਗ ਲਾਈਏ ਘੁੱਲ ਮਹਿੰਦੀਏ। ਇੱਕ ਤਾਂ ਮੈਨੂੰ ਸ਼ੇਰ ਯਾਦ ਆਇਆ, ਉਹਦੇ ਵਿੱਚ ਵੇਖੋ ਯਾਨੀ ਜ਼ਿੰਦਗੀ ਦੇ ਆਖਰਤ ਦੀ ਸਫ਼ਰ ਦੀ ਤਸਵੀਰ ਕਿੰਨੀ ਵਾਰ ਸ਼ਾਹ ਸਾਹਿਬ ਨੇ ਖਿੱਚੀ ਆ। ਆਪ ਫਰਮਾਉਂਦੇ ਨੇ ਡੋਲੀ ਵਿੱਚ ਮਸੀਤ ਜਾ ਰੱਖੀ ਉਹਨੇ, ਮੁੱਲਾਂ ਸੱਦ ਕੇ ਸਫ਼ਾਂ ਖਿਲਾ ਰਹੀਆਂ ਨੇ। ਯਾਨੀ ਕਿੱਡਾ ਅਸਲੀ ਉਹਦੀ ਡੋਲੀ ਕਿੱਧਰ ਜਾ ਰਹੀ ਹੈ, ਡੋਲੀ ਵਿੱਚ ਮਸੀਤ ਜਾ ਰੱਖੀ ਉਹਨੇ, ਮੁੱਲਾਂ ਸੱਦ ਕੇ ਸਫ਼ਾਂ ਖਿਲਾ ਰਹੀਆਂ ਨੇ, ਬਾਪ ਹੀਰ ਦਾ ਕਬਰ ਦੇ ਕੋਲ ਬੈਠਾ ਲੋਹਤ ਵੇਖ ਕੇ ਤੇ ਚੀਕਾਂ ਮਾਰੀਆਂ ਨੀ, ਧੀਏ ਵੇਖ ਲੈ ਨੀ ਘਰ ਸਹੁਰਿਆਂ ਦਾ, ਇੱਥੇ ਤਾਕ ਨਾ ਬੂਹੇ ਨਾ ਬਾਰੀਆਂ। ਹੈਜੀ, ਮੁਆਸ਼ਰੇ ਚ ਡੰਮ ਉਦੋਂ ਪੈਦਾ ਹੁੰਦਾ ਜਦੋਂ ਤੁਸੀਂ ਇਸ ਗੱਲ ਤੇ ਯਕੀਨ ਕਰ ਲਓ ਕਿ ਮੈਂ ਮਰ ਜਾਣਾ ਔਰ ਇਸ ਜਹਾਨ ਤੋਂ ਮੈਂ ਚੱਲਿਆ ਜਾਣਾ, ਪਿੱਛੇ ਰਹਿ ਜਾਣੀਆਂ ਨੇ ਮੇਰੀਆਂ ਗੱਲਾਂ।
ਜ਼ਿੰਦਗੀ ਸਾਡੀ ਇੰਨੀ ਮੁਖਤਸਰ ਹੈ ਨਿਜ਼ਾਮਦੀਨ ਜੀ,
ਜੀ ਹਾਂ,
ਵੀ ਆਏ ਹੋਈ ਅਜ਼ਾਂ
ਜੀ,
ਗਏ ਹੋਈ ਨਮਾਜ਼, ਇਸ ਅਰਸਾ ਏ ਕਲੀਲ ਮੇਂ ਕਿਆ ਕੁਛ ਨਹੀਂ ਕੀਆ।